ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋਰਠ ਮਹਿਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਸਾਰੇ ਅਪਸਰ ਕੀ ਸਾਰ ਨਾ ਜਾਣੈ, ਫਿਰ ਫਿਰ ਕੀ ਚ ਬੁਢਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ। ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਨਿੰਦਾ ਲੋਭ ਕੂੜ ਤਿਆਗੋ, ਪਰ ਹਰ ਨਿੰਦਾ ਲੋਭ ਕੂੜ ਤਿਆਗੋ। ਸੱਚ ਗੁਰ ਬਚਨੀ ਫਲ ਤਾਹੀ ਜੀਓ। ਜਿਉਂ ਰੱਖੈ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ, ਦੁਨੀਆਂ ਤੇ ਸਦਾ ਕਾਇਮ ਰਹਿਣ ਵਾਲੀ ਹਸਤੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀਓ, ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਸ਼੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਸੀਸ ਸਦਕਾ ਗੁਰਬਾਣੀ ਦੇ ਬਚਨਾਂ ਦੀ ਵਿਚਾਰ ਨੂੰ ਸਤਿਗੁਰੂ ਪਾਸੋਂ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਭਾਈ ਸਾਹਿਬ ਹੋਰਾਂ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਆਪ ਜੀ ਨੂੰ ਸ਼ਬਦ ਕੀਰਤਨ ਦੇ ਦੁਆਰਾ ਗੁਰਬਾਣੀ ਦੇ ਬਚਨਾਂ ਨਾਲ ਜੋੜਨ ਦਾ ਯਤਨ ਕੀਤਾ। ਦਾਸ ਨੇ ਜੋ ਆਪ ਜੀ ਨੂੰ ਸ਼ਬਦ ਪੜ੍ਹ ਕੇ ਸੁਣਾਇਆ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਦਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 598 ਦੇ ਉੱਪਰ ਸੁਭਾਇਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਅੰਦਰ ਜੋ ਰਹਾਉ ਵਾਲੀ ਪੰਕਤੀ ਉਚਾਰਨ ਕੀਤੀ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਜਦੋਂ ਆਪਾਂ ਇਹ ਸ਼ਬਦ ਨੂੰ ਧਿਆਨ ਦੇ ਨਾਲ ਸਮਝਣ ਦਾ ਯਤਨ ਕਰਾਂਗੇ, ਉਸ ਦੇ ਨਾਲ ਦੀ ਨਾਲ ਜਿਵੇਂ ਭਾਈ ਸਾਹਿਬ ਹੋਰਾਂ ਨੇ ਇੱਕ ਸ਼ਬਦ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਸ਼ਰਵਣ ਕਰਵਾਇਆ ਸੀ ਕਿ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਬੇਦੀ ਅਲੇ ਦਾ ਅਰਥ ਵੀ ਥਿਰ ਰਹਿਣ ਦੇ ਨਾਲ ਸੰਬੰਧਿਤ ਹੈ, ਟਿਕਾਊ ਦੇ ਨਾਲ ਸੰਬੰਧਿਤ ਹੈ ਕਿ ਮਨ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਗੁਰੂ ਦੇ ਬਚਨਾਂ ਦੇ ਨਾਲ ਵਿੰਨਿਆ ਜਾਏ ਵੀ ਧਿਆਨ ਕਿਸੇ ਹੋਰ ਪਾਸੇ ਜਾਏ ਹੀ ਨਾ, ਕੇਵਲ ਆਪਣੇ ਨਿਸ਼ਾਨੇ ਵੱਲ ਧਿਆਨ ਹੋਏ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਾਉ ਵਾਲੇ ਬੰਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਇਹ ਮੇਰੇ ਮਨ ਤੂੰ ਆਪਣੇ ਅੰਦਰ ਹੀ ਟਿਕਿਆ ਰਹੋ, ਕਿਉਂਕਿ ਜੇ ਤੂੰ ਆਪਣੇ ਅੰਦਰ ਨੂੰ ਛੱਡ ਕੇ ਬਾਹਰ ਭਟਕੇਗਾ ਤੇ ਫਿਰ ਤੈਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ, ਤੂੰ ਆਪਣੇ ਨਿਸ਼ਾਨੇ ਤੋਂ ਭਟਕ ਜਾਏਗਾ। ਜਿਵੇਂ ਅੱਜ ਅਸੀਂ ਵੇਖਦੇ ਹਾਂ ਕਿ ਸਾਡਾ ਮਨ ਜਦੋਂ ਤੱਕ ਗੁਰੂ ਦੇ ਸ਼ਬਦ ਤੇ ਭਰੋਸਾ ਨਹੀਂ ਕਰਦਾ, ਜਦੋਂ ਤੱਕ ਗੁਰੂ ਦੇ ਸ਼ਬਦ ਤੇ ਨਹੀਂ ਟਿਕਦਾ, ਉਦੋਂ ਤੱਕ ਸਾਡੀ ਝਾਕ ਲੱਗੀ ਰਹਿੰਦੀ ਹੈ ਸੱਜੇ ਖੱਬੇ ਤੋਂ ਕਿ ਕੋਈ ਆਏ ਤੇ ਸਾਡਾ ਭਲਾ ਕਰ ਜਾਏ। ਹਰ ਇੱਕ ਮਨੁੱਖ ਆਪਣਾ ਭਲਾ ਆਪ ਕਰ ਸਕਦਾ ਜਦੋਂ ਉਹ ਗੁਰੂ ਦੀ ਬਾਣੀ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦੇਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਹ ਮੇਰੇ ਮਨ ਤੂੰ ਟਿਕਿਆ ਰਹੋ, ਤੇ ਜੇ ਸਾਡਾ ਮਨ ਵੀ ਗੁਰੂ ਦੇ ਸ਼ਬਦ ਦੇ ਵਿੱਚ ਟਿਕੇਗਾ ਫਿਰ ਸਾਨੂੰ ਗੱਲ ਸਮਝ ਪੈ ਜਾਏਗੀ ਕਿ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਕਿੰਨੇ ਹੀ ਲੋਕ ਐਸੇ ਨੇ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਸੱਜੇ ਖੱਬੇ ਭਟਕ ਕੇ ਆਪਣੇ ਜੀਵਨ ਨੂੰ ਉਹਨਾਂ ਨੇ ਅਤਿਅੰਤ ਦੁਖੀ ਕੀਤਾ ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਆਇਆ, ਤੇ ਕਿੰਨੇ ਹੀ ਕਰਮ ਉਹਨਾਂ ਨੇ ਐਸੇ ਕੀਤੇ ਵੀ ਸ਼ਾਇਦ ਇਸ ਤਰੀਕੇ ਨਾਲ ਮੇਰਾ ਗੁਰੂ ਖੁਸ਼ ਹੋ ਜਾਏ ਤੇ ਮੈਨੂੰ ਖੁਸ਼ੀਆਂ ਦੀ ਦਾਤ ਮਿਲ ਜਾਏ, ਪਰ ਪਾਤਸ਼ਾਹ ਕਹਿਣ ਲੱਗੇ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਸਤਿਗੁਰੂ ਮੈਨੂੰ ਐਸੀ ਮਤ ਬਖਸ਼ੋ ਜਿਸ ਕਰਕੇ ਮੈਨੂੰ ਇਹ ਸਮਝ ਪੈ ਜਾਏ ਕਿ ਮੇਰਾ ਮਨ ਜਿਹੜਾ ਹੈ ਉਹ ਤੇਰੇ ਚਰਨਾਂ ਦੇ ਵਿੱਚ ਕਿਵੇਂ ਟਿਕਿਆ ਰਹਿ ਸਕਦਾ। ਨਹੀਂ ਤੇ ਅਸੀਂ ਹਰ ਰੋਜ਼ ਪੜ੍ਹਦੇ ਹਾਂ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤੋਂ ਭਾਵ ਵੀ ਇਹੀ ਹੈ, ਜੋ ਸੱਚ ਨੂੰ ਛੱਡ ਕੇ ਜ਼ਿੰਦਗੀ ਦੇ ਝੂਠ ਤੇ ਆਧਾਰਿਤ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਦਰ ਤੇ ਪ੍ਰਵਾਨ ਨਹੀਂ ਕੀਤਾ। ਕਈਆਂ ਨੇ ਅਵਰ ਕਾਜ ਨੂੰ ਇਸ ਰੂਪ ਦੇ ਵਿੱਚ ਲੈ ਲਿਆ ਕਿ ਜਿਹੜੇ ਸਾਡੇ ਰੋਜ਼ਾਨਾ ਦੇ ਕਾਰ ਵਿਹਾਰ ਨੇ, ਸਾਡੇ ਕੰਮ ਕਰਨ ਦੇ ਤਰੀਕੇ ਨੇ, ਪਰਿਵਾਰ ਨੂੰ ਚਲਾਉਣ ਦੇ, ਉਹਨਾਂ ਬਾਰੇ ਸਤਿਗੁਰਾਂ ਨੇ ਗੱਲ ਕੀਤੀ ਤੇ ਕਈਆਂ ਨੇ ਇਸ ਗੱਲ ਨੂੰ ਮੰਨ ਕੇ ਪਰਿਵਾਰ ਨੂੰ ਛੱਡ ਵੀ ਦਿੱਤਾ। ਪਰ ਸਤਿਗੁਰੂ ਨੇ ਅਵਰ ਕਾਜ ਉਹ ਆਖੇ ਨੇ ਜਿਹੜੇ ਸੱਚ ਤੇ ਆਧਾਰਿਤ ਨਾ ਹੋ ਕੇ ਝੂਠ ਦੇ ਉੱਤੇ ਆਧਾਰਿਤ ਹੋਣ ਤੇ ਬੰਦਾ ਉਸ ਝੂਠ ਵਿੱਚ ਖਚਿਤ ਹੋਏ। ਤੇ ਗੁਰੂ ਪਾਤਸ਼ਾਹ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਉਹ ਜਿਹੜੀ ਅੰਮ੍ਰਿਤ ਦੀ ਪਾਲ ਦੇ ਵਿੱਚ, ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਅੰਮ੍ਰਿਤ ਸ਼ਬਦ ਦਾ ਜ਼ਿਕਰ ਆਇਆ ਸਾਧ ਸੰਗਤ, ਗੁਰਬਾਣੀ ਦੇ ਅੰਦਰ ਔਂਕੜ ਦੇ ਨਾਲ, ਜਿਵੇਂ ਅੰਮ੍ਰਿਤ ਦੇ ਤੱਤੇ ਨੂੰ ਔਂਕੜ ਲੱਗੀ ਹੈ, ਔਂਕੜ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਗੁਰਬਾਣੀ ਵਿੱਚ ਆਏ ਨੇ, ਉਹ ਤਕਰੀਬਨ 351 ਵਾਰੀ ਅੰਮ੍ਰਿਤ ਸ਼ਬਦ ਔਂਕੜ ਦੇ ਨਾਲ ਗੁਰਬਾਣੀ ਵਿੱਚ ਦਰਜ ਹੈ। ਔਂਕੜ ਤੋਂ ਰਹਿਤ 382 ਕੁ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ, ਜੋ ਕਿ ਔਂਕੜ ਤੋਂ ਰਹਿਤ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਦਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਸ ਤਰੀਕੇ ਦੇ ਨਾਲ ਕਿੰਨੀ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਅੰਮ੍ਰਿਤ ਸ਼ਬਦ ਦਾ ਜ਼ਿਕਰ ਕੀਤਾ। ਜਿਵੇਂ ਪ੍ਰਾਰੰਭ ਦੇ ਵਿੱਚ ਅਸੀਂ ਸੁਣਿਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਅਸਲ ਵਿੱਚ ਜਦੋਂ ਅੰਮ੍ਰਿਤ ਸਾਰੇ ਦੀ ਗੱਲ ਆਉਂਦੀ ਹੈ ਤੇ ਬੰਦਾ ਕਈ ਵਾਰੀ ਕਨਫਿਊਜ਼ ਹੋ ਜਾਂਦਾ ਵੀ ਬਹੁਤ ਸਾਰੇ ਅੰਮ੍ਰਿਤ ਨੇ, ਜਿਵੇਂ ਅੱਜ ਲੋਕਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਸੰਸਥਾਵਾਂ ਦੇ ਨਾਮ ਦੇ ਉੱਤੇ। ਜਿਵੇਂ ਅੱਜ ਕੱਲ੍ਹ ਤੁਸੀਂ ਇੰਟਰਨੈਟ ਦੇ ਉੱਪਰ ਵੀ, ਫੇਸਬੁੱਕ ਦੇ ਉੱਪਰ ਵੀ ਵੇਖਿਆ ਹੋਏਗਾ ਕਿ ਬਾਰ ਬਾਰ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੇ ਇਹ ਗੁਰਮਤਿ ਗਿਆਨ ਮਿਸ਼ਨੀ ਕਾਲਜ ਦੇ ਅੰਦਰ ਪੜ੍ਹੇ ਹੋਏ ਵਿਦਿਆਰਥੀ ਨੇ ਜਾਂ ਇਹ ਜਿਹੜੀ ਸੰਸਥਾ ਹੈ, ਇਹ ਅੰਮ੍ਰਿਤ ਦੇ ਬਿਲਕੁਲ ਖਿਲਾਫ ਹੈ। ਇਹ ਤੇ ਅੰਮ੍ਰਿਤ ਨੂੰ ਮੰਨਦੇ ਹੀ ਕੋਈ ਨਹੀਂ, ਇਹ ਤੇ ਜੀ ਅੰਮ੍ਰਿਤ ਦੀ ਬਾਣੀਆਂ ਦਾ ਵਿਰੋਧ ਕਰਦੇ ਨੇ। ਜਦੋਂ ਕਿ ਸਭ ਤੋਂ ਵੱਧ ਜਿਹੜਾ ਪ੍ਰਚਾਰ ਪ੍ਰਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਰਹਿਤ ਮਰਿਆਦਾ ਹੈ ਉਹਨੂੰ ਮੁੱਖ ਰੱਖ ਕੇ ਕੀਤਾ ਜਾਂਦਾ, ਜਿਹੜੇ ਲੋਕ ਇਸ ਮਰਿਆਦਾ ਨੂੰ ਮੰਨਦੇ ਨਹੀਂ ਉਹੀ ਇਸ ਗੱਲ ਦਾ ਬਾਰ ਬਾਰ ਢੰਡੋਰਾ ਪਿੱਟ ਰਹੇ ਨੇ ਵੀ ਇਹ ਤੇ ਜੀ ਅੰਮ੍ਰਿਤ ਨੂੰ ਮੰਨਦੇ ਹੀ ਕੋਈ ਨਹੀਂ। ਕੀ ਸਾਧ ਸੰਗਤ, ਜੇ ਅੰਮ੍ਰਿਤ ਦੀ ਦਾਤ ਜਿਸਨੂੰ ਅਸੀਂ ਗੁਰਮਤ ਦੇ ਅਨੁਸਾਰੀ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਠੇ ਦੀ ਪੌਲ ਕਹਿੰਦੇ ਹਾਂ, ਅਸੀਂ ਨਾ ਲਈ ਹੁੰਦੀ, ਕੀ ਕਦੇ ਉਸ ਸੰਸਥਾ ਤੋਂ ਪੜ੍ਹਿਆ ਹੋਇਆ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਕਿਸੇ ਨਗਰਾਂ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਗੁਰਮਤ ਦੀ ਸੇਵਾ ਕਰ ਸਕਦਾ ਸੀ? ਜਾਂ ਤੁਸੀਂ ਉਹਨਾਂ ਨੂੰ ਸੱਦਾ ਭੇਜ ਸਕਦੇ ਸੀ ਵੀ ਤੁਸੀਂ ਭਾਈ ਗੁਰਮਤ ਦੀ ਗੱਲ ਨਹੀਂ ਕਰਦੇ? ਜਾਂ ਉਹਨਾਂ ਲੋਕਾਂ ਨੇ ਕਿੰਨੇ ਕੁ ਪ੍ਰੋਗਰਾਮ ਉਹਨਾਂ ਦੇ ਕਰਵਾਏ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਵੀ ਇਹ ਸਾਡੇ ਵਰਗਾ ਭਾਈ, ਇਹ ਤੇ ਅੰਮ੍ਰਿਤ ਨੂੰ ਨਹੀਂ ਮੰਨਦਾ, ਇਹੋ ਹੀ ਸਾਡੀ ਗੱਲ ਕਰੇਗਾ। ਪਰ ਹੋਇਆ, ਸਾਡੀ ਦਿੱਕਤ ਇਹ ਹੋ ਗਈ ਵੀ ਇਹ ਸ਼ਬਦ ਅਸੀਂ ਗੁਰਬਾਣੀ ਚੋਂ ਸਮਝਣ ਦਾ ਯਤਨ ਨਹੀਂ ਕੀਤਾ। ਜਿਵੇਂ ਕਿਸੇ ਨੇ ਕਿਹਾ ਵੀ ਇਹ ਤੇ ਇਸ ਤਰੀਕੇ ਨਾਲ ਇਹਨੂੰ ਨਹੀਂ ਮੰਨਦੇ, ਉਸੇ ਤਰੀਕੇ ਨਾਲ ਬਸ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਤੇ ਜੀ ਅੰਮ੍ਰਿਤ ਦੇ ਖਿਲਾਫ ਨੇ। ਸਾਧ ਸੰਗਤ, ਕੋਈ ਵੀ ਸੰਸਥਾ ਜਿਹੜੀ ਸਿੱਖ ਰਹਿਤ ਮਰਿਆਦਾ ਨੂੰ ਪ੍ਰਚਾਰਨ ਵਾਲੀ ਹੈ, ਨਾ ਉਹ ਅੰਮ੍ਰਿਤ ਦੀ ਬਾਣੀਆਂ ਤੋਂ ਮੁਨਕਰ ਹੋ ਸਕਦੀ ਹੈ ਤੇ ਨਾ ਉਹ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹੋ ਸਕਦੀ ਹੈ। ਸਰਬ ਉੱਚਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸੀਂ ਪ੍ਰਵਾਨ ਕਰਦੇ ਹਾਂ। ਤੇ ਉੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਇਹ ਸ਼ਬਦ ਵਰਤ ਰਹੇ ਨੇ ਕਿ ਬਾਹਰ ਢੂੰਡਤ, ਜਦੋਂ ਤੂੰ ਬਾਹਰ ਜਾਏਗਾ ਇਸ ਤਰੀਕੇ ਦੇ ਨਾਲ ਗੁਰੂ ਨੂੰ ਛੱਡੇਗਾ ਤੇ ਫਿਰ ਤੈਨੂੰ ਬਾਰ ਬਾਰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ, ਇਹ ਅੰਮ੍ਰਿਤ ਰੂਪੀ ਬਾਣੀ ਦੀ ਦਾਤ ਤੇਰੇ ਹਿਰਦੇ ਵਿੱਚੋਂ ਹੀ ਤੈਨੂੰ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਇਹ ਅੰਦਰ ਦੀ ਗੱਲ ਤਾਂ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਬਾਹਰੀ ਤੌਰ ਤੇ ਜਿਵੇਂ ਪ੍ਰਾਰੰਭ ਦੇ ਵਿੱਚ ਸਤਿਗੁਰਾਂ ਨੇ ਪੰਕਤੀ ਉਚਾਰਨ ਕੀਤੀ ਵੀ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਵੀ ਜਿਹੜੇ ਅੰਮ੍ਰਿਤ ਦੀ ਦਾਤ, ਜਿਹੜੀ ਅੰਮ੍ਰਿਤ ਰੂਪੀ ਬਾਣੀ ਦੀ ਜੀਵਨ ਜਾਚ ਦੀ ਤੈਨੂੰ ਪ੍ਰਾਪਤੀ ਦੀ ਲੋੜ ਹੈ, ਉਹ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਤੈਨੂੰ ਮਿਲ ਸਕਦੀ ਹੈ, ਕਿਸੇ ਹੋਰ ਪਾਸੇ ਨਹੀਂ ਮਿਲੇਗੀ। ਪਰ ਇਹਦੀ ਸ਼ਰਤ ਕੀ ਹੈ? ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਦੁਬਦਾ ਅੱਖਰ ਦੁਚਿੱਤੇਪਣ ਵਾਸਤੇ ਵਰਤਿਆ ਗਿਆ ਵੀ ਬੰਦਾ ਕਹੇ ਵੀ ਮੈਂ ਇਹ ਵੀ ਮੰਨਦਾ ਤੇ ਮੈਂ ਤੇ ਜੀ ਉਹ ਵੀ ਮੰਨਦਾ, ਦੋਨੋਂ ਪਾਸੇ ਆਪਣਾ ਹੱਥ ਰੱਖਦਾ ਹੋਏ ਵੀ ਨਾ ਮੈਨੂੰ ਇਹ ਛੱਡਣ ਵਾਸਤੇ ਮੈਂ ਤਿਆਰ ਹਾਂ ਤੇ ਨਾ ਉਹ ਛੱਡਣ ਵਾਸਤੇ ਤਿਆਰ ਹਾਂ। ਜਿਵੇਂ ਇੱਕ ਉਦਾਹਰਣ ਹੈ ਗੁਰਬਾਣੀ ਦੇ ਵਿੱਚ, ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ, ਬਾਂਦਰ ਦੀ ਉਦਾਹਰਣ ਦਿੱਤੀ ਹੈ ਸਤਿਗੁਰਾਂ ਨੇ ਕਬੀਰ ਸਾਹਿਬ ਜੀ ਦੀ ਰਚਨਾ ਦੇ ਅੰਦਰ। ਕਹਿਣ ਲੱਗੇ ਜਿਵੇਂ ਇੱਕ ਬਾਂਦਰ ਲਾਲਚ ਵੱਸ ਹੋਇਆ ਕੁੱਜੀ ਦੇ ਵਿੱਚ ਹੱਥ ਪਾ ਲੈਂਦਾ ਜਦੋਂ ਦਾਣੇ ਉਹਦੇ ਹੱਥ ਵਿੱਚ ਆ ਜਾਂਦੇ ਨੇ, ਛੋਲੇ ਉਹਦੇ ਹੱਥ ਵਿੱਚ ਆ ਜਾਂਦੇ ਨੇ, ਉਹ ਉਸ ਛੋਲਿਆਂ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਤੇ ਆਪਣਾ ਹੱਥ ਵੀ ਬਾਹਰ ਕੱਢਣਾ ਚਾਹੁੰਦਾ। ਉਹ ਕਹਿਣ ਲੱਗੇ ਵੀ ਇਹ ਦੋ ਕੰਮ ਨਹੀਂ ਹੋ ਸਕਦੇ, ਵੀ ਤੇਰੇ ਹੱਥ 'ਚ ਛੋਲੇ ਵੀ ਰਹਿਣ ਤੇ ਤੇਰਾ ਹੱਥ ਵੀ ਬਾਹਰ ਆ ਜਾਏ। ਸੇਮ ਇਹੋ ਹੀ ਪ੍ਰੋਸੈਸ ਅੱਜ ਸਾਡੇ ਉਹ ਲੋਕ ਜਿਹੜੇ ਬਾਹਰੀ ਤੌਰ ਤੇ ਆਪਣੇ ਆਪ ਨੂੰ ਸਿੱਖ ਹੋਣ ਦਾ ਢੰਡੋਰਾ ਪਿੱਟਦੇ ਪਏ ਨੇ, ਉਹ ਇਸ ਗੱਲ ਨੂੰ ਸਮਝ ਲੈਣ ਵੀ ਜਿਹੜੇ ਹੱਥ ਵਿੱਚ ਲਾਲਚ ਵਸ ਜਿਹੜੇ ਛੋਲੇ ਫੜੇ ਨੇ ਉਹ ਛੱਡਣੇ ਪੈਣੇ ਨੇ, ਤਾਂ ਹੱਥ ਬਾਹਰ ਨਿਕਲਣਾ, ਨਹੀਂ ਤੇ ਹੱਥ ਫਸੇਗਾ ਤੇ ਮਦਾਰੀ ਦੇ ਵਸ ਵਿੱਚ ਪੈ ਜਾਓਗੇ। ਉਹੀ ਮਦਾਰੀ ਫਿਰ ਜਿਵੇਂ ਤੁਹਾਨੂੰ ਚਾਹੇਗਾ ਉਦਾਂ ਨਚਾਏਗਾ। ਤੇ ਗੁਰੂ ਸਾਹਿਬ ਉੱਥੇ ਬਚਨ ਬਖਸ਼ਿਸ਼ ਕਰਦੇ ਨੇ, ਛੋਡੋ ਵੇਸ ਭੇਖ, ਵੇਸ ਪਹਿਰਾਵੇ ਦਾ ਜਿਹੜਾ ਇੱਕ ਸ਼ਬਦ ਵਰਤਿਆ ਸਤਿਗੁਰਾਂ ਨੇ, ਪਰ ਜਦੋਂ ਵੇਸ ਤੇ ਭੇਖ ਦੋਨੋਂ ਅਰਥ ਇਕੱਠੇ ਹੁੰਦੇ ਨੇ ਫਿਰ ਧਾਰਮਿਕ ਪਹਿਰਾਵੇ ਦਾ ਜ਼ਿਕਰ ਹੁੰਦਾ, ਵੀ ਜਿਹੜਾ ਧਾਰਮਿਕ ਪਹਿਰਾਵਾ ਕਿਸੇ ਨੇ ਪਾਇਆ ਹੋਇਆ ਕੇਵਲ ਦੂਜਿਆਂ ਨੂੰ ਠੱਗਣ ਵਾਸਤੇ। ਹੁਣ ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਵੀ ਤੇਰੇ ਵਸਤਰ ਜਿਵੇਂ ਮਰਜ਼ੀ ਦੇ ਹੋਣ ਪਰ ਤੇਰਾ ਮਨ ਮੇਲਾ ਨਹੀਂ ਹੋਣਾ ਚਾਹੀਦਾ। ਵਸਤਰ ਕਿਸੇ ਕਿਰਤੀ ਦੇ ਜਿਹੜਾ ਕਿਰਤ ਕਰ ਰਿਹਾ ਕੰਟੀਨਿਊ, ਕੋਈ ਕਿਸੇ ਮਕੈਨਿਕ ਦਾ ਕੰਮ ਕਰਦਾ ਜਾਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਜਾਂ ਇੱਥੇ ਕੋਈ ਹੋਰ ਕੰਮ ਕਰਦਾ, ਉਹਦੇ ਵਸਤਰਾਂ ਨਾਲ ਫਰਕ ਨਹੀਂ ਪੈਣ ਲੱਗਾ ਜੇ ਉਹਦੀ ਵਿਚਾਰਧਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰ ਹੈ। ਇਸੇ ਕਰਕੇ ਪਾਤਸ਼ਾਹ ਨੇ ਆਸਾ ਕੀ ਵਾਰ ਬਾਣੀ ਦੇ ਵਿੱਚ ਉਚੇਚੇ ਤੌਰ ਤੇ ਇਹ ਜ਼ਿਕਰ ਕੀਤਾ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੇ ਨੇ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਉਹਨਾਂ ਨੂੰ ਆਪਣੇ ਰੱਬ ਤੋਂ ਬਿਨਾਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਕਿਉਂਕਿ ਉਹ ਇਹ ਗੱਲ ਸਮਝਦੇ ਨੇ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ। ਉੱਥੇ ਪਾਤਸ਼ਾਹ ਨੇ ਉਦਾਹਰਣ ਦਿੱਤੀ ਵੀ ਜਿਹੜਾ ਬਾਹਰੀ ਤੌਰ ਤੇ ਭੇਖ ਕਰਕੇ, ਕਿਉਂਕਿ ਬਾਹਰੋਂ ਚਿੱਟੇ ਕੱਪੜੇ ਖਰੀਦਣੇ ਕਿਸੇ ਵੀ ਤਰੀਕੇ ਦਾ ਭੇਖ ਬਣਾਉਣਾ ਪੈਸੇ ਦੇ ਕੇ ਬੜਾ ਸੌਖਾ ਹੈ, ਪਰ ਜਿਹੜਾ ਅੰਦਰ ਦਾ ਪਹਿਰਾਵਾ ਹੈ ਜਿਸਨੂੰ ਮਨ ਦਾ ਸ਼ਿੰਗਾਰ ਸਤਿਗੁਰਾਂ ਦੀ ਬਾਣੀ ਨੇ ਲਿਖਿਆ, ਗੁਰਮਤ ਦੀ ਵਿਚਾਰਧਾਰਾ ਜ਼ਿੰਦਗੀ ਦੇ ਅੰਦਰ $200-$500 ਖਰਚ ਕੇ ਜਾਂ $200-$500 ਖਰਚ ਕੇ ਇਹ ਪ੍ਰਾਪਤ ਨਹੀਂ ਹੋ ਸਕਦੀ, ਇਹ ਗੁਰੂ ਦੇ ਕੋਲੋਂ ਲੈਣੀ ਪੈਂਦੀ ਹੈ। ਅੱਜ ਇਹੋ ਹੀ ਦਿੱਕਤ ਹੋਈ ਵੀ ਜਿਹੜੇ ਬੰਦਿਆਂ ਨੇ ਕੇਵਲ ਬਾਹਰੀ ਤੌਰ ਤੇ ਪਹਿਰਾਵਾ ਪਾਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਵੀ ਮੈਂ ਤੇ ਜੀ ਦੇਖੋ ਪਹਿਰਾਵਾ ਪਾ ਲਿਆ ਤੇ ਮੈਂ ਸਿੱਖ ਬਣ ਗਿਆ। ਜੇ ਪਹਿਰਾਵੇ ਦੀ ਗੱਲ ਹੁੰਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਸਾਖੀ ਜਿਹੜੀ ਅਸੀਂ ਵਾਰ ਵਾਰ ਪੜ੍ਹਦੇ ਵੀ ਆਏ ਹਾਂ ਸੁਣਦੇ ਵੀ ਆਏ ਹਾਂ, ਖੋਤੇ ਉੱਤੇ ਜਿਹੜੀ ਸ਼ੇਰ ਦੀ ਗੱਲ ਹੈ, ਇਹ ਅੱਜ ਸਾਡੇ ਸਾਹਮਣੇ ਪ੍ਰਤੱਖ ਤੌਰ ਤੇ ਸਾਨੂੰ ਨਜ਼ਰ ਪੈ ਰਹੀ ਹੈ। ਦੇਖਣ ਨੂੰ ਬੰਦਾ ਬਾਹਰੋਂ ਸ਼ੇਰ ਲੱਗਦਾ ਪਰ ਅੰਦਰੋਂ ਮਤ ਉਹ ਜਿਹੜੀ ਖੋਤੇ ਵਾਲੀ ਹੋਈ ਪਈ ਹੈ, ਜਿਹਨੂੰ ਸਤਿਗੁਰਾਂ ਨੇ ਬਾਣੀ 'ਚ ਲਿਖਿਆ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਗੁਣ ਵੀ ਕੋਈ ਨਹੀਂ ਤੇ ਅਹੰਕਾਰ ਵੀ ਸਿਰੇ ਦਾ। ਤੇ ਪਾਤਸ਼ਾਹ ਕਹਿਣ ਲੱਗੇ ਬਈ ਉਹ ਅਸਲੀ ਖੋਤਾ ਹੈ, ਅਸਲ ਖਰ। ਉਸ ਬਿਰਤੀ ਨੂੰ ਸਤਿਗੁਰੂ ਕਹਿੰਦੇ ਦੂਰ ਕਰ ਵੀ ਜਿਹੜਾ ਬਾਹਰੀ ਤੌਰ ਤੇ ਧਾਰਮਿਕ ਪਹਿਰਾਵਾ ਪਾ ਕੇ ਲੋਕਾਂ ਨੂੰ ਠੱਗਣ ਦੀ ਬਿਰਤੀ ਹੈ, ਇਹਨੂੰ ਜ਼ਿੰਦਗੀ ਵਿੱਚ ਪਾਸੇ ਕਰ। ਛੋਡੋ ਵੇਸ ਭੇਖ ਚਤੁਰਾਈ, ਕਿਉਂਕਿ ਜਦੋਂ ਵੇਸ ਤੇ ਭੇਖ ਆਉਂਦਾ ਨਾਲ ਬੰਦੇ ਦੇ ਅੰਦਰ ਚਤੁਰਾਈ ਵੀ ਆਉਂਦੀ ਹੈ, ਵੀ ਚਤੁਰਾਈ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹ ਬੰਦਿਆਂ ਨੂੰ ਠੱਗਣ ਦਾ ਯਤਨ ਕਰਦਾ, ਉਹਨਾਂ ਨੂੰ ਆਪਣੇ ਵੱਸ ਵੀ ਕਰਦਾ। ਪਰ ਜੇ ਸਾਧ ਸੰਗਤ ਸਿੱਖ ਗੁਰਬਾਣੀ ਵਿੱਚੋਂ ਇਹ ਗੱਲ ਸਮਝ ਲਏ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਵੀ ਜੇ ਗੱਲ ਸਿੱਖ ਪੜ੍ਹ ਲਏਗਾ ਸਮਝ ਲਏਗਾ ਕਿ ਉਸ ਸਿੱਖ ਨੂੰ ਕੋਈ ਐਸਾ ਵੇਸ ਭੇਖ ਚਤੁਰਾਈ ਕਰਨ ਵਾਲਾ ਠੱਗ ਸਕਦਾ, ਕਿ ਉਹਨੂੰ ਕੋਈ ਆਪਣੇ ਭਰਮ ਜਾਲ ਵਿੱਚ ਫਸਾ ਕੇ ਗੁਰੂ ਤੋਂ ਪਾਸੇ ਕਰ ਸਕਦਾ, ਨਹੀਂ, ਕਿਉਂਕਿ ਉਹਨੇ ਪੜ੍ਹ ਲਿਆ ਵੀ ਇਹ ਚਤੁਰਾਈਆਂ ਇਹ ਚੰਚਲਤਾਈਆਂ ਇਹ ਗੁਰਮਤ ਪ੍ਰਵਾਨ ਨਹੀਂ ਕਰਦੀ। ਪਾਤਸ਼ਾਹ ਨੇ ਕਲੀਅਰ ਸਮਝਾ ਦਿੱਤਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਕਹਿੰਦੇ ਵੀ ਤੂੰ ਧਿਆਨ ਨਾਲ ਸੁਣ ਲੈ ਵੀ ਇਹ ਚਤੁਰਾਈਆਂ ਕਰਕੇ ਕਦੇ ਵੀ ਕਿਸੇ ਨੇ ਸੱਚ ਦੀ ਪ੍ਰਾਪਤੀ ਨਹੀਂ ਕੀਤੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਇਹ ਚਤੁਰਾਈਆਂ ਇਹ ਵੇਸ ਭੇਖ ਬਾਹਰੋਂ ਲੋਕਾਂ ਨੂੰ ਠੱਗਣ ਵਾਲੇ ਤੂੰ ਛੱਡੇਗਾ, ਫਿਰ ਅਸਲ ਦੇ ਵਿੱਚ ਤੈਨੂੰ ਉਸ ਅੰਮ੍ਰਿਤਮਈ ਜੀਵਨ ਦੀ ਪ੍ਰਾਪਤੀ ਹੋ ਸਕਦੀ ਹੈ। ਨਹੀਂ, ਇਹ ਪ੍ਰਾਪਤੀ ਨਹੀਂ ਹੋਏਗੀ। ਪਾਤਸ਼ਾਹ ਉਚਾਰਨ ਕਰਦੇ ਨੇ ਇਸ ਨੂੰ ਵਿਸ਼ੇਸ਼ ਤੌਰ ਦੇ ਉੱਤੇ, ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀਂ ਜੀਓ। ਦੁਬਦਾ, ਇਸ ਦਾ ਅਰਥ ਪਾਤਸ਼ਾਹ ਨੇ ਬਾਣੀ ਵਿੱਚ ਬੜੇ ਪਿਆਰੇ ਸ਼ਬਦਾਂ ਵਿੱਚ ਕੀਤਾ ਵੀ ਦੁਬਦਾ ਅਸਲ ਵਿੱਚ ਮਨੁੱਖ ਨੂੰ ਕਿੱਥੇ ਤੱਕ ਲੈ ਜਾਂਦੀ ਹੈ। ਉਦਾਹਰਣ ਦਿੱਤੀ, ਕਹਿਣ ਲੱਗੇ ਦੁਬਦਾ ਬੌਰੀ, ਕਹਿੰਦੇ ਇਹ ਦੁਬਦਾ ਕੀ ਹੈ, ਇਹ ਝੱਲੀ ਹੈ ਤੇ ਜਿਹੜਾ ਇਸ ਦੁਬਦਾ ਚ ਫਸਦਾ ਉਹ ਵੀ ਝੱਲਾ ਹੋ ਜਾਂਦਾ। ਦੁਬਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ। ਕਹਿਣ ਲੱਗੇ ਵੀ ਝੂਠੇ ਲਾਲਚ ਦੇ ਵਿੱਚ ਫਸ ਕੇ ਇਹ ਬੰਦਾ ਆਪਣਾ ਜੀਵਨ ਵਿਅਰਥ ਕਰ ਲੈਂਦਾ, ਇਹ ਗਵਾ ਲੈਂਦਾ ਆਪਣੇ ਆਪ ਦੇ ਜੀਵਨ ਦੀ ਪੂੰਜੀ ਨੂੰ ਜਿਹੜੀ ਸੱਚ ਵਾਲੇ ਪਾਸੇ ਜੋੜਨ ਵਾਲੀ ਸੀ। ਤੇ ਉੱਥੇ ਕਹਿਣ ਲੱਗੇ ਦੁਬਦਾ ਇਹ ਫਲ ਨਾਹੀਂ ਜੀਓ। ਕਹਿਣ ਲੱਗੇ ਦੁਬਦਾ ਵਿੱਚ ਰਹਿਆਂ ਇਹ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰਹਾਉ ਵਾਲੇ ਬੰਨ ਤੋਂ ਬਾਅਦ ਪਾਤਸ਼ਾਹ ਉਚਾਰਨ ਕਰਦੇ ਨੇ, ਕਹਿਣ ਲੱਗੇ ਅਵਗੁਣ ਛੋੜ ਗੁਣਾ ਕੋ ਧਾਵੋ ਕਰ ਅਵਗੁਣ ਪਛਤਾਹੀ ਜੀਓ। ਕਹਿੰਦੇ ਵੀ ਗੁਰੂ ਵਾਲੇ ਜਿਹੜੇ ਗੁਣ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ ਕਰ, ਇਹਨਾਂ ਔਗਣਾਂ ਨੂੰ ਜ਼ਿੰਦਗੀ ਵਿੱਚੋਂ ਪਾਸੇ ਕਰ, ਜਿਹੜੇ ਔਗਣ ਤੈਨੂੰ ਸੱਚ ਤੋਂ ਤੋੜਦੇ ਨੇ ਤੇ ਸੱਚ ਤੋਂ ਪਾਸੇ ਕਰਦੇ ਨੇ। ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਕੀਚ ਬੁਢਾਹੀ ਜੀਓ। ਚੰਗੇ ਸਰ ਚੰਗਾ, ਅਪਸਰ ਮੰਦਾ। ਕਹਿਣ ਲੱਗੇ ਤੈਨੂੰ ਚੰਗੇ ਮੰਦੇ ਦੀ ਪਰਖ ਨਹੀਂ ਆਈ ਅਜੇ ਤੱਕ ਗੁਰੂ ਦੇ ਕੋਲੋਂ, ਵੀ ਤੈਨੂੰ ਸਮਝ ਲਏ ਵੀ ਸੱਚ ਕੀ ਹੈ ਤੇ ਜ਼ਿੰਦਗੀ ਦੇ ਅੰਦਰ ਝੂਠ ਕੀ ਹੈ। ਸਰ ਅਪਸਰ ਕੀ ਸਾਰ ਨਾ ਜਾਣੈ ਫਿਰ ਕੀਚ ਬੁਢਾਹੀ ਜੀਓ। ਕੀਚ ਕਹਿੰਦੇ ਨੇ ਚਿੱਕੜ ਨੂੰ। ਕਹਿਣ ਲੱਗੇ ਤੂੰ ਬਾਰ ਬਾਰ ਉਸ ਚਿੱਕੜ ਦੇ ਵਿੱਚ ਫਸਦਾ ਜਾ ਰਿਹਾ, ਜਿਹੜੇ ਚਿੱਕੜ ਤੋਂ ਤੈਨੂੰ ਗੁਰੂ ਪਾਤਸ਼ਾਹ ਬਾਹਰ ਕੱਢਣ ਦੀ ਬਾਰ ਬਾਰ ਸਿੱਖਿਆ ਦੇ ਰਹੇ ਨੇ। ਜਿਵੇਂ ਅੱਜ ਦਾ ਜੋ ਮਾਹੌਲ ਬਣਿਆ ਹੋਇਆ, ਕਬੀਰ ਸਾਹਿਬ ਦਾ ਇੱਕ ਬਚਨ ਹੈ ਹੋਰ ਇਸੇ ਚਿੱਕੜ ਦੇ ਪਰਥਾਏ, ਉਹ ਕਹਿੰਦੇ ਨੇ ਵੀ ਕਬੀਰ ਕੀਚੜ ਆਟਾ ਗਿਰ ਭਰਿਆ ਕਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਹੁਣ ਜਿਹੜੇ ਲੋਕ ਘਰੋਂ ਇਹ ਮਨ ਦੇ ਵਿੱਚ ਪਲੈਨਿੰਗ ਕਰਕੇ ਚੱਲਦੇ ਨੇ ਵੀ ਅੱਜ ਜੇ ਉੱਥੇ ਕੋਈ ਫਲਾਣਾ ਬੰਦਾ ਆ ਕੇ ਗੁਰਮਤਿ ਦੀ ਵਿਚਾਰ ਕਰੇਗਾ, ਅਸੀਂ ਉਹਨੂੰ ਵਿਚਾਰ ਨਹੀਂ ਕਰਨ ਦੇਣੀ, ਅਸੀਂ ਉਸ ਵਿਚਾਰ ਨੂੰ ਰੋਕਾਂਗੇ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਉਹਨਾਂ ਬੰਦਿਆਂ ਦੀ ਇਹ ਸਾਰੀ ਕੀਤੀ ਹੋਈ ਪਲੈਨਿੰਗ ਜੋ ਵੀ ਹੈ ਉਹ ਉਸ ਚੀਕੜ ਦੇ ਵਿੱਚ ਫਸ ਕੇ ਰਹਿ ਗਈ, ਉਹਨਾਂ ਦੇ ਪੱਲੇ ਕੁਝ ਨਹੀਂ ਪਿਆ, ਉਹਨਾਂ ਦੇ ਹੱਥ ਕੁਝ ਨਹੀਂ ਲੱਗਾ। ਤੇ ਹੋਇਆ ਕਿ ਪੀਸਤ ਪੀਸਤ ਚਾਬਿਆ ਸੋਈ ਨਿਭਿਆ, ਜੋ ਪਲੈਨਿੰਗ ਦਿਮਾਗ ਦੇ ਵਿੱਚ ਚੱਲਦੀਆਂ ਸੀ ਬਸ ਉਹ ਉਹਨਾਂ ਦੇ ਕੋਲ ਹੀ ਰਹਿ ਗਈਆਂ, ਉਹ ਕਿਤੇ ਅਪਲਾਈ ਨਹੀਂ ਕਰ ਸਕੇ। ਤੇ ਇਸੇ ਤਰੀਕੇ ਨਾਲ ਪਾਤਸ਼ਾਹ ਕਹਿਣ ਲੱਗੇ ਕੀਚੜ ਹਾਥ ਨਾ ਬੁੱਢਹੀ ਏਕਾ ਨਦਰ ਨਿਹਾਲ। ਕਹਿੰਦੇ ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਗੁਰੂ ਦੇ ਕੋਲੋਂ ਇਹ ਗੱਲ ਸਮਝ ਲਈ ਜਾਏ ਵੀ ਇਹ ਚੀਕੜ ਮਨੁੱਖ ਵਾਸਤੇ ਖਤਰਨਾਕ ਹੈ ਤੇ ਬੰਦਾ ਇਸ ਮੋਹ ਰੂਪੀ ਤੇ ਵਿਕਾਰਾਂ ਰੂਪੀ ਚੀਕੜ ਦੇ ਵਿੱਚ ਕਦੇ ਵੀ ਨਹੀਂ ਫਸਦਾ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਇਸ ਗੱਲ ਨੂੰ ਸਮਝਣ ਦਾ ਯਤਨ ਕਰ, ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ, ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਤਾਂ ਕਿ ਸੱਚੀ ਮੁੱਚੀ ਤੇਰਾ ਜੀਵਨ ਅੰਮ੍ਰਿਤਧਾਰੀ ਬਣ ਜਾਏ, ਸੱਚੀ ਮੁੱਚੀ ਤੇਰੇ ਜ਼ਬਾਨ ਦੇ ਵਿੱਚੋਂ ਅੰਮ੍ਰਿਤ ਦੀਆਂ ਧਾਰਾਵਾਂ ਨਿਕਲਣ, ਤੂੰ ਚੰਗੀ ਸਿੱਖਿਆ ਦਾ ਮਾਲਕ ਹੋਏ, ਆਪ ਵੀ ਉਹ ਜਿਉਂਦਾ ਹੋਏ ਤੇ ਦੂਜਿਆਂ ਨੂੰ ਵੀ ਜਿਉਣ ਦੀ ਪ੍ਰੇਰਨਾ ਕਰਦਾ ਹੋਏ। ਪਰ ਕਹਿਣ ਲੱਗੇ ਹਾਲਤ ਸਾਡੀ ਕੀ ਹੈ, ਅੰਤਰ ਮੈਲ ਬਹੁਤ ਤੀਰਥ ਨਹਾਵੈ। ਕਹਿਣ ਲੱਗੇ ਵੀ ਅੰਦਰ ਕੀ ਹੈ, ਬਹੁਤ ਜ਼ਿਆਦਾ ਮੈਲ ਭਰੀ ਹੋਈ ਹੈ ਵਿਕਾਰਾਂ ਦੀ ਹੰਕਾਰ ਦੀ। ਤੇ ਕਹਿਣ ਲੱਗੇ ਬਾਹਰੋਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਬੰਦਾ ਸੋਚਦਾ ਵੀ ਸ਼ਾਇਦ ਮੈਂ ਇਸ ਤਰੀਕੇ ਦੇ ਨਾਲ ਆਪਣੇ ਆਪ ਨੇ ਜੀਵਨ ਨੂੰ ਪਵਿੱਤਰ ਕਰ ਲਵਾਂਗਾ। ਪਰ ਪਾਤਸ਼ਾਹ ਕਹਿਣ ਲੱਗੇ ਇਸ ਤਰੀਕੇ ਨਾਲ ਇਹ ਪਵਿੱਤਰ ਨਹੀਂ ਹੋ ਸਕਦਾ। ਬਾਹਰ ਨਹਾਵੋ ਕਾਹੀ ਜੀਓ। ਕਹਿਣ ਲੱਗੇ ਅੰਦਰ ਤੇ ਵਿਕਾਰਾਂ ਦੀ ਮੈਲ ਭਰੀ ਪਈ ਹੈ, ਤੂੰ ਹਮੇਸ਼ਾ ਹੀ ਵਿਕਾਰਾਂ ਵਿੱਚ ਡੁੱਬਿਆ ਹੋਇਆ ਤੇ ਤੇਰੇ ਅੰਦਰ ਇਹ ਮੈਲ ਇਸ ਤਰੀਕੇ ਨਾਲ ਭਰੀ ਹੋਈ ਹੈ ਵੀ ਜੇ ਤੂੰ ਸੋਚੇ ਬਾਹਰੋਂ ਮੈਂ ਨਹਾ ਧੋ ਕੇ ਸਾਫ਼ ਕੱਪੜੇ ਪਾ ਕੇ ਧਰਮੀ ਅਖਵਾਵਾਂ। ਕਹਿਣ ਲੱਗੇ ਇਹ ਨਹੀਂ ਹੋ ਸਕਦਾ ਕਿਉਂਕਿ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ। ਤੇ ਉੱਥੇ ਅੱਗੇ ਬਚਨ ਬਖਸ਼ਿਸ਼ ਕਰਦੇ ਨੇ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਂ ਹੀ ਜੀਓ। ਕਹਿਣ ਲੱਗੇ ਵੀ ਤੁਸੀਂ ਨਿਰਮਲ ਨਾਮ, ਜਿਵੇਂ ਅੱਜ ਦਾ ਜਿਹੜਾ ਭਾਈ ਸਾਹਿਬ ਹੋਰਾਂ ਨੇ ਜਿਹੜਾ ਸ਼ਬਦ ਕੀਰਤਨ ਦੇ ਸ਼ਬਦ ਪੜ੍ਹੇ ਨੇ ਨਾ, ਉਚੇਚੇ ਤੌਰ ਤੇ ਬਾਰ ਬਾਰ ਉਹਨਾਂ ਨੇ ਨਾਮ ਦਾ ਜ਼ਿਕਰ ਕੀਤਾ। ਜੀਰੇ ਓਲਾ ਨਾਮ ਕਾ ਅਵਰ ਜੇ ਕਰਮ ਕਰਾਵਨੋ ਤਿੰਨ ਮੈਂ ਭਉ ਹੈ ਜਾਮ ਕਾ। ਭਗਤ ਨਾਮਦੇਵ ਜੀ ਦੇ ਦੋ ਸ਼ਬਦ ਜਿਹੜੇ ਉਹਨਾਂ ਨੇ ਪੜ੍ਹੇ ਉਹਨਾਂ ਵਿੱਚ ਵੀ ਉਚੇਚੇ ਤੌਰ ਤੇ ਜਿਵੇਂ ਮਨ ਰਾਮ ਨਾਮਾ ਬੇਦੀਅਲੇ ਦਾ ਜ਼ਿਕਰ ਹੋਇਆ, ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ਮਤ ਦੇ ਭਰਮੀਅਲੇ, ਉਹ ਬਾਰ ਬਾਰ ਜ਼ਿਕਰ ਹੋਇਆ। ਪਰ ਸਤਸੰਗਤ ਜਿਹੜੇ ਲੋਕ ਹਜੇ ਤੱਕ ਗੁਰਬਾਣੀ ਵਿੱਚੋਂ ਇਹ ਪੰਕਤੀ ਨੂੰ ਸਮਝ ਨਹੀਂ ਪਾਏ ਕਿ ਸਤਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਉਹ ਨਾਮ ਕੀ ਹੈ? ਪਾਤਸ਼ਾਹ ਨੇ ਬਿਲਕੁਲ ਸੌਖੇ ਸ਼ਬਦਾਂ ਚ ਸਮਝਾਇਆ, ਬਈ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਦੇ ਹੁਕਮ ਦੇ ਅਨੁਸਾਰੀ ਜੀਵਨ ਜਿਉਣਾ ਹੀ ਅਸਲ ਦੇ ਵਿੱਚ ਮਨੁੱਖ ਦਾ ਨਾਮ ਜਪਣਾ। ਪਰ ਹੋਇਆ ਕੀ ਇਹ ਵੀ ਬੰਦੇ ਨੇ ਜਿਹੜਾ, ਦੇਖੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੋ ਮੁੱਖ ਤੌਰ ਤੇ ਗੱਲਾਂ ਦਾ ਜ਼ਿਕਰ ਹੈ, ਇੱਕ ਹੈ ਸ਼ਖਸੀ ਰਹਿਣੀ ਤੇ ਇੱਕ ਹੈ ਪੰਥਕ ਰਹਿਣੀ। ਜਿਹੜੇ ਨਾਮ ਜਪਣ ਦਾ ਢੌਂਗ ਕਰਨ ਵਾਲੇ ਲੋਕ ਨੇ, ਦੇਖੋ ਅੱਜ ਜਿਹੜੇ ਲੋਕ ਉਹਨਾਂ ਦੇ ਹੱਕ ਵਿੱਚ ਨਿਤਰਨ ਵਾਲੇ ਨੇ ਵੀ ਉਹਨਾਂ ਨੇ ਬੜਾ ਵਧੀਆ ਕੀਤਾ, ਉੱਥੇ ਬੈਠ ਕੇ ਸਿਮਰਨ ਕੀਤਾ। ਦੇਖੋ ਅਸੀਂ ਦੁਨਿਆਵੀ ਤੌਰ ਤੇ ਵੀ ਸਤਸੰਗ ਜਦੋਂ ਉਦਾਹਰਨ ਲੈਂਦੇ ਹਾਂ ਨਾ, ਜੇ ਸਾਡਾ ਬੱਚਾ ਕਲਾਸ ਵਿੱਚ ਬੈਠਾ ਹੋਏ, ਹੁਣ ਸਾਨੂੰ ਪਤਾ ਵੀ ਬੱਚਿਆਂ ਨੂੰ ਇੱਕ ਹੋਮਵਰਕ ਵੀ ਮਿਲਦਾ ਤੇ ਇੱਕ ਕਲਾਸ ਵਰਕ ਵੀ ਹੁੰਦਾ। ਹੁਣ ਜੇ ਬੱਚਾ ਕਲਾਸ ਵਰਕ ਦੀ ਥਾਂ ਦੇ ਉੱਤੇ ਆਪਣਾ ਹੋਮਵਰਕ ਕਰਨ ਬਹਿ ਜੇ ਤੇ ਫਿਰ ਕੀ ਟੀਚਰ ਉਹਨੂੰ ਆਪਣੀ ਕਲਾਸ ਦੇ ਵਿੱਚ ਬਿਠਾਏਗਾ? ਉਸ ਬੱਚੇ ਨੂੰ ਬਾਹਰ ਕੱਢਿਆ ਜਾਏਗਾ ਜਾਂ ਤੇ ਫਿਰ ਉਹਨੂੰ ਕਿਹਾ ਜਾਏਗਾ ਵੀ ਜਿਹੜਾ ਤੇਰਾ ਕਲਾਸ ਦਾ ਕੰਮ ਹੈ ਭਾਈ ਉਹ ਕਰ, ਜੇ ਤੂੰ ਇਹ ਨਹੀਂ ਕਰੇਗਾ ਤੇ ਫਿਰ ਤੈਨੂੰ ਮੇਰੀ ਕਲਾਸ ਵਿੱਚ ਬੈਠਣ ਦੀ ਜ਼ਰੂਰਤ ਨਹੀਂ, ਫਿਰ ਉਹਨੂੰ ਬਾਹਰ ਖੜਾ ਕਰ ਦਿੱਤਾ ਜਾਂਦਾ। ਅੱਜ ਹੋਇਆ ਇਹੀ ਪਿਆ। ਉਹ ਲੋਕ ਜਿਹੜੇ ਸਿੱਖ ਰਹਿਤ ਮਰਿਆਦਾ ਦਿਆ ਰੌਲਾ ਪਾਉਣ ਵਾਲੇ ਨੇ, ਜਦੋਂ ਨਾਮ ਅਭਿਆਸ ਦੀ ਗੱਲ ਆਉਂਦੀ ਹੈ, ਸ਼ਖਸੀ ਰਹਿਣੀ ਦੇ ਅੰਦਰ ਸ਼ਖਸੀ ਰਹਿਣੀ ਦਾ ਅਰਥ ਹੈ ਵੀ ਜਿਹੜਾ ਸਾਡਾ ਨਿੱਜੀ ਨਿਤਨੇਮ ਹੈ, ਜਿਹੜਾ ਸਾਡਾ ਅਸੀਂ ਨਿੱਜੀ ਆਪਣੇ ਜੀਵਨ ਵਾਸਤੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹਾਂ, ਉਹਨੂੰ ਪਰਸਨਲੀ ਤੌਰ ਦੇ ਉੱਤੇ ਉੱਥੇ ਜ਼ਿਕਰ ਕੀਤਾ ਨਾਮ ਬਾਣੀ ਦੇ ਅਭਿਆਸ ਦੇ ਰੂਪ ਦੇ ਵਿੱਚ। ਬਈ ਪਹਿਰ ਰਾਤ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਜਾਪ ਕਰੇ ਤੇ ਉਸ ਤੋਂ ਬਾਅਦ ਨਿਤਨੇਮ ਪਾਠ ਕਰੇ। ਹੁਣ ਜੇ ਕੋਈ ਬੰਦਾ ਆਪਣੇ ਹੋਮਵਰਕ ਨੂੰ, ਹੁਣ ਆਪਾਂ ਇੱਥੇ ਬੈਠੇ ਹਾਂ ਤੇ ਕੋਈ ਬੈਠ ਕੇ ਇੱਥੇ ਕਹੇ ਕਿ ਮੈਂ ਪਾਠ ਕਰਨਾ, ਕੋਈ ਕਹੇ ਵੀ ਮੈਂ ਇੱਥੇ ਬੈਠ ਕੇ ਵਾਹਿਗੁਰੂ ਦਾ ਜਾਪ ਕਰਨਾ, ਤੇ ਫਿਰ ਉਸ ਬੰਦੇ ਨੂੰ ਸਾਰੇ ਬੜੇ ਹੀ ਅਜੀਬ ਤਰੀਕੇ ਨਾਲ ਦੇਖਣਗੇ ਵੀ ਇਹ ਬੰਦਾ ਕਲਾਸ ਵਰਕ ਦੇ ਅੰਦਰ ਆਪਣਾ ਹੋਮਵਰਕ ਕਰੀ ਜਾਂਦਾ। ਇਹ ਹੋਮਵਰਕ ਹੈ ਭਾਈ, ਇਹ ਤੇ ਆਪਣੇ ਘਰ ਕਰਨਾ ਸੀ। ਇੱਥੇ ਬੈਠ ਕੇ ਸਤਸੰਗਤ ਦੇ ਵਿੱਚ ਗੁਰੂ ਪਾਤਸ਼ਾਹ ਨੇ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਥੇ ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ, ਔਰ ਉਸੇ ਸਿੱਖ ਰਹਿਤ ਮਰਿਆਦਾ ਵਿੱਚ ਸਤਸੰਗਤ ਤੇ ਜ਼ਿਕਰ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਪਾਠ ਹੁੰਦਾ ਹੋਏ ਉੱਥੇ ਕੀਰਤਨ ਨਹੀਂ ਹੋ ਸਕਦਾ, ਜਿੱਥੇ ਕੀਰਤਨ ਹੁੰਦਾ ਹੋਏ ਉੱਥੇ ਫਿਰ ਨਾਲ ਦੀ ਨਾਲ ਕੋਈ ਪਾਠ ਨਹੀਂ ਚੱਲ ਸਕਦਾ ਜਾਂ ਕੋਈ ਵਿਖਿਆਨ ਨਹੀਂ ਹੋ ਸਕਦਾ। ਇੱਕ ਸਮੇਂ ਤੇ ਇੱਕੋ ਗੱਲ ਦਾ ਜਿਹੜਾ ਜ਼ਿਕਰ ਹੈ, ਇਹ ਗੱਲ ਉਹ ਲੋਕ ਕਦੇ ਵੀ ਨਹੀਂ ਪੜ੍ਹਦੇ। ਪਰ ਉਹਨਾਂ ਨੇ ਬਾਰ ਬਾਰ ਇਸ ਗੱਲ ਦਾ ਰੌਲਾ ਪਾਇਆ ਹੋਇਆ ਵੀ ਜੀ ਅਸੀਂ ਤੇ ਉੱਥੇ ਬੈਠ ਕੇ ਸਿਮਰਨ ਕੀਤਾ। ਸਾਧ ਸੰਗਤ, ਸਿਮਰਨ, ਯਾਦ, ਚੇਤਾ, ਚਿੰਤਨ, ਇਹ ਸਾਰੇ ਸਮਰਥਕ ਸ਼ਬਦ ਨੇ। ਤੇ ਪਾਤਸ਼ਾਹ ਕਹਿਣ ਲੱਗੇ ਕਿ ਖਾਣਾ ਪੀਣਾ ਹੱਸਣਾ ਬਾਦ ਜਬਲਗ ਹਿਰਦੈ ਨਾ ਆਵੇ ਯਾਦ। ਹੁਣ ਜ਼ਬਾਨ ਦੀ ਗੱਲ ਕੀਤੀ, ਉਹ ਕਹਿਣ ਲੱਗੇ ਵੀ ਤੂੰ ਹਿਰਦੇ ਦੇ ਵਿੱਚ ਉਹਦਾ ਚੇਤਾ ਰੱਖ, ਨਹੀਂ ਤੇ ਬਾਕੀ ਜਿੰਨੀਆਂ ਵੀ ਗੱਲਾਂ ਨੇ ਉਹ ਬਾਦ ਨੇ, ਬਕਵਾਸ ਨੇ। ਖਾਣਾ ਪੀਣਾ ਹੱਸਣਾ ਬਾਦ, ਪਰ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਨਿਰਮਲ ਨਾਮ ਦਾ ਜ਼ਿਕਰ ਕਰ ਰਹੇ ਨੇ, ਨਿਰਮਲ ਨਾਮ ਜਪੋ ਸਦ ਗੁਰਮੁਖ, ਗੁਰੂ ਦੇ ਸਨਮੁਖ ਰਹਿ ਕਰਕੇ ਉਹ ਨਿਰਮਲ ਨਾਮ ਜਪਣ ਦਾ ਯਤਨ ਕਰ ਜਿਹਦੇ ਨਾਲ ਤੇਰੇ ਅੰਦਰ ਦੀ ਅਵਸਥਾ ਉੱਚੀ ਹੋਏ। ਪਰ ਕੇਵਲ ਬਾਹਰੀ ਤੌਰ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਦੇਖੋ ਜੀ ਅਸੀਂ ਤੇ ਸਿਮਰਨ ਕਰਦੇ ਪਏ ਹਾਂ, ਸਾਧ ਸੰਗਤ ਸਿਮਰਨ ਇਹਨੂੰ ਨਹੀਂ ਕਹਿੰਦੇ। ਸਿਮਰਨ ਦੀ ਪਰਿਭਾਸ਼ਾ ਭਾਈ ਸਾਹਿਬ ਨੇ ਕੀਰਤਨ ਰੂਪ ਦੇ ਵਿੱਚ ਬੜੀ ਵਧੀਆ ਸਮਝਾਈ, ਕੰਮ ਕੋਈ ਵੀ ਕਰਦੇ ਹੋਈਏ ਭਾਵੇਂ ਅਸੀਂ ਖੇਡ ਖੇਡ ਰਹੇ ਹਾਂ ਉਹਦੇ ਵਿੱਚ ਇਮਾਨਦਾਰੀ ਨਾਲ ਖੇਡ ਖੇਡੀਏ। ਜਿਹੜੇ ਪਤੰਗ ਦਾ ਜ਼ਿਕਰ ਆਇਆ ਨਾ, ਇਹ ਵੀ ਇੱਕ ਗੇਮ ਹੈ, ਪਤੰਗਬਾਜ਼ੀ ਜਦੋਂ ਹੁੰਦੀ ਹੈ ਕਹਿੰਦੇ ਕਿ ਭਾਵੇਂ ਤੂੰ ਗੇਮ ਖੇਡਦਾ ਪਿਆ ਤਾਂ ਵੀ ਇਮਾਨਦਾਰੀ ਨਾਲ ਖੇਡੀ, ਤੈਨੂੰ ਚੇਤਾ ਰਹੇ ਮੇਰੇ ਗੁਰੂ ਨੇ ਆਖਿਆ ਵੀ ਬੇਈਮਾਨੀ ਦੇ ਨਾਲ ਇਹ ਖੇਡ ਨਹੀਂ ਖੇਡਣੀ, ਬੇਈਮਾਨੀ ਨਹੀਂ ਕਰਨੀ, ਧੋਖੇ ਨਾਲ ਕਿਸੇ ਨੂੰ ਹਰਾ ਕੇ ਆਪ ਨਹੀਂ ਜਿੱਤਣਾ। ਉਹਨਾਂ ਨੇ ਬਾਰ ਬਾਰ ਜ਼ਿਕਰ ਕੀਤਾ ਵੀ ਜਿਵੇਂ ਇੱਕ ਸੁਨਿਆਰਾ ਉਹ ਆਪਣੀ ਕਿਰਤ ਕਰ ਰਿਹਾ ਪਰ ਉਹ ਕਿਰਤ ਦੇ ਨਾਲ ਨਾਲ ਇਹ ਚੇਤਾ ਰੱਖੇ ਵੀ ਮੈਂ ਇਸ ਕਿਰਤ ਨੂੰ ਸੁਕਿਰਤ ਬਣਾਉਣਾ, ਕਿਉਂਕਿ ਕਿਰਤ ਤੇ ਦੁਨੀਆ ਕਰਦੀ ਹੈ, ਸੁਕਿਰਤ ਉਹ ਕਰਦਾ ਜਿਹੜਾ ਗੁਰੂ ਦੇ ਬਚਨਾਂ ਨਾਲ ਜੁੜਿਆ ਹੁੰਦਾ। ਜੇ ਉੱਥੇ ਘਰ ਦੇ ਕੰਮ ਦਾ ਜ਼ਿਕਰ ਆਇਆ ਵੀ ਬੀਬੀਆਂ ਪਾਣੀ ਧੋਂਦੀਆਂ ਨੇ ਸ਼ਹਿਰ ਦੇ ਅੰਦਰੋਂ, ਉਹਨਾਂ ਨੇ ਜ਼ਿਕਰ ਕੀਤਾ ਵੀ ਕੇਵਲ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦੇ ਆ, ਇਹ ਨਾ ਸੋਚੀਏ ਵੀ ਇਹ ਸਾਡੇ ਤੇ ਬੋਝ ਹੈ, ਬਲਕਿ ਉਸ ਮਾਲਕ ਦੀ ਦਿੱਤੀ ਹੋਈ ਇੱਕ ਜ਼ਿੰਮੇਵਾਰੀ ਨੂੰ ਸਮਝਦੇ ਹਾਂ, ਉਹਦੇ ਉਪਦੇਸ਼ ਦੇ ਅਨੁਸਾਰ ਹੀ ਆਪਣੇ ਪਰਿਵਾਰ ਦਾ ਸਾਰਾ ਅਸੀਂ ਪ੍ਰਬੰਧ ਕਰੀਏ, ਉਹਦੇ ਕਾਰਜ ਕਰੀਏ। ਜੇ ਸਾਡੇ ਘਰ ਦੇ ਅੰਦਰ ਕੋਈ ਬੱਚਾ ਰੋ ਰਿਹਾ ਹੈ ਜਾਂ ਉਹਨੂੰ ਕਿਸੇ ਖੇਡ ਲਾਇਆ ਹੋਇਆ ਤੇ ਮਾਂ ਆਪਣਾ ਕੰਮ ਕਰਦੀ ਪਈ ਹੈ, ਕਹਿੰਦੇ ਤਾਂ ਵੀ ਉਹਦਾ ਚਿੱਤ ਆਪਣੇ ਬੱਚੇ ਦੇ ਵਿੱਚ ਹੈ, ਇਸ ਦਾ ਭਾਵ ਕੀ ਹੈ, ਉਹ ਆਪਣੇ ਨਿਸ਼ਾਨੇ ਤੋਂ ਨਹੀਂ ਭਟਕਦੇ, ਭਾਵੇਂ ਦੁਨੀਆਂ ਦੇ ਵਿੱਚ ਉਹ ਕਿਸੇ ਖੇਤਰ ਦੇ ਵਿੱਚ ਵੀ ਹੋਣ, ਪਰ ਉਹ ਜਿਨ੍ਹਾਂ ਨੇ ਸੱਚ ਨੂੰ ਸਮਝ ਲਿਆ, ਸੱਚੀ ਮੁੱਚੀ ਅੰਦਰ ਉਹਨਾਂ ਦੇ ਸਿਮਰਨ ਚੱਲ ਪਿਆ, ਤੇ ਫਿਰ ਉਹ ਕਿਸੇ ਵੀ ਅਵਸਥਾ ਦੇ ਵਿੱਚ ਹੋਣ, ਫਿਰ ਉਹ ਉਸ ਅਵਸਥਾ ਨੂੰ ਤਿਆਗਦੇ ਨਹੀਂ। ਜਿਵੇਂ ਕਬੀਰ ਸਾਹਿਬ ਨੇ ਬਚਨ ਉਚਾਰਨ ਕੀਤੇ ਨੇ ਨਾ, ਕਬੀਰ ਮਲਿਆਗਰ ਭੁਯੰਗਮ ਬੇਡਿਓ ਤਾਂ ਸ਼ੀਤਲਤਾ ਨਾ ਤਜੰਤ। ਕਹਿਣ ਲੱਗੇ ਵੀ ਚੰਦਨ ਨੂੰ ਜਿੰਨੇ ਮਰਜ਼ੀ ਆ ਕੇ ਸੱਪ ਵਲੇਟੇ ਮਾਰਨ, ਉਹਨੂੰ ਜਿੰਨਾ ਮਰਜ਼ੀ ਚੱਟੀ ਜਾਣ, ਪਰ ਚੰਦਨ ਕਦੇ ਵੀ ਆਪਣੀ ਸ਼ੀਤਲਤਾ ਹੀ ਨਹੀਂ ਤਿਆਗਦਾ, ਉਹ ਹਮੇਸ਼ਾ ਹੀ ਸ਼ੀਤਲਤਾ ਹੀ ਦਿੰਦਾ ਰਹਿੰਦਾ। ਇਸੇ ਤਰੀਕੇ ਨਾਲ ਇਹ ਸਿਮਰਨ ਕੈਸਾ ਹੋਇਆ ਜੀ, ਗੁਰਦੁਆਰੇ ਆ ਕੇ ਸਾਨੂੰ ਰੱਬ ਚੇਤੇ ਆ ਗਿਆ, ਤੇ ਗੁਰਦੁਆਰੇ ਤੋਂ ਬਾਹਰ ਨਿਕਲਦਿਆਂ ਹੀ ਸਾਨੂੰ ਰੱਬ ਦਾ ਚੇਤਾ ਭੁੱਲ ਗਿਆ, ਸਾਨੂੰ ਤੇ ਗੁਰੂ ਦੀ ਸਿੱਖਿਆ ਦਾ ਚੇਤਾ ਭੁੱਲ ਗਿਆ ਵੀ ਮੇਰੇ ਗੁਰੂ ਨੇ। ਦੇਖੋ ਉਹੀ ਲੋਕ ਇਹ ਗੱਲ ਬਾਰ ਬਾਰ ਪੜ੍ਹਨ ਵਾਲੇ ਨੇ, ਸੁਣਾਉਣ ਵਾਲੇ ਨੇ, ਬਿਸਰ ਗਈ ਸਭ ਤਾਤ ਪਰਾਈ, ਇਹ ਵੀ ਨਾਮ ਦਾ ਹੀ ਹਿੱਸਾ ਵੀ ਸਾਨੂੰ ਚੇਤਾ ਰਹੇ ਵੀ ਗੁਰੂ ਨੇ ਮੈਨੂੰ ਸਿਖਾਇਆ, ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਮੈਂ ਕਿਸੇ ਨਾਲ ਈਰਖਾ ਨਹੀਂ ਕਰਨੀ। ਉਹੀ ਲੋਕ ਬਾਰ ਬਾਰ ਪੜ੍ਹਨ ਵਾਲੇ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਜੇ ਅੰਦਰੋਂ ਤਾਤ ਨਹੀਂ ਵਿਸਰੀ, ਇਹਦਾ ਮਤਲਬ ਅਜੇ ਉਹ ਨਾਮ ਸਿਮਰਨ, ਅਜੇ ਉਹ ਗੁਰੂ ਦੀ ਗੱਲ ਸਾਡੇ ਅੰਦਰ ਨਹੀਂ ਚੱਲੀ, ਕਿਉਂਕਿ ਅਜੇ ਤੱਕ ਤੇ ਅਸੀਂ ਤਾਤ ਪਰਾਈ ਵਿੱਚ ਫਸੇ ਹੋਏ ਹਾਂ। ਸਤਸੰਗਤ ਦੀ ਪ੍ਰਾਪਤੀ ਦੀ ਇਹ ਨਿਸ਼ਾਨੀ ਹੈ ਵੀ ਅੰਦਰੋਂ ਉਹ ਤਾਤ ਵਿਸਰ ਗਈ, ਪਰ ਜੇ ਇੱਥੇ ਹੀ ਆ ਕੇ ਉਹ ਤਾਤ ਫਿਰ ਉਜਾਗਰ ਹੁੰਦੀ ਹੈ, ਫਿਰ ਉਹ ਨਿਰਮਲ ਨਾਮ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ। ਤਾਂ ਕਰਕੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਵਾਰ ਵਾਰ ਜ਼ਿਕਰ ਕੀਤਾ, ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੇ ਬਾਅਦ ਦੀ ਗੱਲ ਕੀਤੀ, ਪਹਿਲਾਂ ਜੀ ਦੇ ਅੰਦਰ ਦੀ ਗੱਲ ਕੀਤੀ। ਜੇ ਬਾਰ ਬਾਰ ਅਸੀਂ ਗੁਰਬਾਣੀ ਦਾ ਅਧਿਐਨ ਵੀ ਕਰਾਂਗੇ ਨਾ, ਉਹਨਾਂ ਨੇ ਬਾਹਰ ਤੋਂ ਬਾਅਦ ਪਹਿਲਾਂ ਅੰਦਰ ਦਾ ਜ਼ਿਕਰ ਕੀਤਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ। ਅੰਦਰ ਪਹਿਲਾਂ ਅੰਦਰ ਦੀ, ਜਿਹੜਾ ਅੰਤਰਮੁਖੀ ਹੋਣਾ ਸਿੱਖ ਗਿਆ, ਜਿਹਨੂੰ ਅੰਦਰ ਗੁਰੂ ਦੇ ਚਰਨਾਂ ਵਿੱਚ ਟਿਕਾਉਣਾ ਆ ਗਿਆ, ਫਿਰ ਉਹਦਾ ਬਾਹਰ ਵੀ ਸਰੀਰਕ ਤੌਰ ਤੇ ਡੋਲੇਗਾ ਨਹੀਂ, ਉਹ ਇਹਨਾਂ ਚੀਜ਼ਾਂ ਨੂੰ ਧਾਰਮਿਕ ਤੌਰ ਦੇ ਉੱਤੇ ਪਹਿਰਾਵਾ ਬਣਾ ਕੇ ਇਹਨੂੰ ਪਖੰਡ ਨਹੀਂ ਬਣਾਏਗਾ, ਬਲਕਿ ਗੁਰੂ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰੇਗਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਾਰ ਬਾਰ ਉਸ ਨਿਰਮਲ ਨਾਮ ਦਾ ਜ਼ਿਕਰ ਕਰਦੇ ਨੇ ਜਿਹੜਾ ਸਾਡੇ ਅੰਦਰ ਨੂੰ ਸ਼ਾਂਤੀ ਦਿੰਦਾ, ਸਾਨੂੰ ਭੜਕਾਉਂਦਾ ਨਹੀਂ, ਸਾਡੇ ਅੰਦਰ ਅਸ਼ਾਂਤੀ ਪੈਦਾ ਨਹੀਂ ਕਰਦਾ, ਬਲਕਿ ਉਹ ਸ਼ਾਂਤੀ। ਦੇਖੋ ਉਹੀ ਲੋਕ ਸਭ ਤੋਂ ਵੱਧ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਨੇ ਜਿਹੜੇ ਬਾਰ ਬਾਰ ਪੜ੍ਹਦੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਇਹਦਾ ਮਤਲਬ ਹਜੇ ਤੱਕ ਉਹ ਤ੍ਰਿਸ਼ਨਾ ਸ਼ਾਂਤੀ ਨਹੀਂ ਹੋਈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਕੇਵਲ ਪੜ੍ਹਨ ਨਾਲ ਸਤਿਗੁਰੂ ਦੀ ਬਾਣੀ ਨੂੰ ਸਾਰਾ ਕੁਝ ਸੁੱਝ ਨਹੀਂ ਜਾਣਾ, ਜਦੋਂ ਤੱਕ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਇਹਨੂੰ ਬੁੱਝਣਾ ਪਏਗਾ ਕਿ ਅਸਲ ਦੇ ਵਿੱਚ ਮੇਰੇ ਗੁਰੂ ਨੇ ਮੈਨੂੰ ਸਮਝਾਇਆ ਕੀ ਹੈ। ਪਰ ਦਿੱਕਤ ਇਹ ਹੋ ਗਈ ਕਿ ਚਾਰ ਛਪੇਰੇ ਇਸ ਗੱਲ ਦਾ ਰੌਲਾ ਤੇ ਪਿਆ ਵੀ ਅਸੀਂ ਤੇ ਜੀ ਸਿਮਰਨ ਕਰਨ ਵਾਲੇ ਹਾਂ, ਪਾਤਸ਼ਾਹ ਨੇ ਸਿਮਰਨ ਤੋਂ ਮਨਾ ਥੋੜੀ ਕੀਤਾ। ਉਹ ਕਹਿੰਦਾ ਤੇਰਾ ਸਿਮਰਨ ਚੱਲੇ ਉਹ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ, ਤੇਰਾ ਤੈਨੂੰ ਅਹਿਸਾਸ ਹੋਏ ਵੀ ਹਰ ਵੇਲੇ ਮੇਰੇ ਨਾਲ ਹੈ, ਕੇਵਲ ਕਹਿਣ ਨਾਲ ਨਹੀਂ ਉਹਦੀ ਸਿੱਖਿਆ ਵੀ ਮੇਰੀ ਜ਼ਿੰਦਗੀ ਦਾ ਆਧਾਰ ਬਣ ਕੇ ਮੇਰੇ ਪ੍ਰੈਕਟੀਕਲ ਜੀਵਨ ਦੇ ਵਿੱਚ ਹੋਏ ਤਾਂ ਉਹ ਮੇਰੇ ਨਾਲ ਹੈ। ਜਿਵੇਂ ਭਾਈ ਸਾਹਿਬ ਨੇ ਅਖੀਰੀ ਸ਼ਬਦ ਪੜਿਆ ਸੀ ਨਾ, ਸੋ ਸਤਿਗੁਰ ਪਿਆਰਾ ਕੀ ਏਦਾਂ ਛਡਾ ਲਏਗਾ ਪੜ੍ਹਨ ਦੇ ਨਾਲ, ਇਕੱਲਾ ਪੜ੍ਹ ਲਈਏ ਵੀ ਉਹ ਮੇਰਾ ਗੁਰੂ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ, ਜਦੋਂ ਤੱਕ ਉਹਦੀ ਵਿਚਾਰਧਾਰਾ ਸਾਡੇ ਕੋਲ ਨਹੀਂ ਹੋਏਗੀ ਉਦੋਂ ਤੱਕ ਉਹ ਸਾਨੂੰ ਛਡਾਏਗਾ ਨਹੀਂ, ਕਿਉਂਕਿ ਬੱਚੇ ਨੂੰ ਉਦੋਂ ਹੀ ਪਿਤਾ ਆਪਣੇ ਕੋਲ ਬਿਠਾਉਂਦਾ, ਆਪਣੇ ਨਾਲ ਲਾਉਂਦਾ, ਜਦੋਂ ਉਹ ਪਿਤਾ ਦੀ ਗੱਲ ਮੰਨਦਾ ਤੇ ਪਿਤਾ ਦੀ ਗੱਲ ਮੰਨ ਕੇ ਉਹਦੇ ਅਨੁਸਾਰ ਹੀ ਜੀਵਨ ਬਤੀਤ ਕਰਦਾ। ਤੇ ਪਾਤਸ਼ਾਹ ਕਹਿਣ ਲੱਗੇ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਂ ਹੀ ਜੀਓ, ਵੀ ਤਾਂ ਹੀ ਤੁਹਾਡੀ ਅਵਸਥਾ ਜਿਹੜੀ ਹੈ ਉਹ ਉੱਚੀ ਬਣ ਸਕਦੀ ਹੈ ਤਾਂ ਹੀ ਤੁਹਾਡੀ ਸੋਚ ਗੁਰੂ ਦੇ ਅਨੁਸਾਰ ਹੀ ਹੋ ਸਕਦੀ ਹੈ ਜੇ ਅਸੀਂ ਇਸ ਤਰੀਕੇ ਦੇ ਨਾਲ ਗੁਰੂ ਦੇ ਬਚਨਾਂ ਨੂੰ ਮੰਨ ਕੇ ਆਪਣੇ ਜੀਵਨ ਦੇ ਵਿੱਚ ਢਾਲਾਂਗੇ। ਤੇ ਧੰਨ ਗੁਰੂ ਪਾਤਸ਼ਾਹ ਅੱਗੇ ਬਚਨ ਬਖਸ਼ਿਸ਼ ਕਰਦੇ ਨੇ ਕਿ ਜੇ ਮਨੁੱਖ ਨੇ ਲੋਭ ਨਹੀਂ ਤਿਆਗਿਆ, ਨਿੰਦਾ ਨਹੀਂ ਤਿਆਗੀ, ਕੂੜ ਨਹੀਂ ਛੱਡਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਪਿਆਰੇ ਢੰਗ ਦੇ ਨਾਲ ਭਗਤ ਜੀ ਨੇ ਬਿਆਨ ਕੀਤਾ। ਉਹ ਕਹਿਣ ਲੱਗੇ ਵੀ ਜੇ ਜ਼ਿੰਦਗੀ ਦੇ ਵਿੱਚੋਂ ਕਹਿਣ ਲੱਗੇ ਵੀ ਤੈ ਨਰ ਕਿਆ ਪੁਰਾਨ ਸੁਨ ਕੀਨਾ। ਪੁਰਾਨ ਕਹਿੰਦੇ ਨੇ ਗੁਰੂ ਦੀਆਂ ਉਹ ਕਥਾ ਕਹਾਣੀਆਂ ਜਿਹੜੀ ਸਾਡੇ ਜੀਵਨ ਨੂੰ ਇਹਨਾਂ ਵਿਕਾਰਾਂ ਤੋਂ ਬਚਾਉਂਦੀਆਂ ਨੇ। ਕਹਿਣ ਲੱਗੇ ਤੈ ਨਰ ਕਿਆ ਪੁਰਾਨ ਸੁਨ ਕੀਨਾ, ਅਨ ਭਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਕਹਿਣ ਲੱਗੇ ਹੱਦ ਹੋ ਗਈ ਸਾਰੀ ਜ਼ਿੰਦਗੀ। ਕਹਿੰਦੇ ਜੀ ਮੈਨੂੰ ਸਾਰੀ ਜ਼ਿੰਦਗੀ ਹੋ ਗਈ ਪਾਠ ਕਰਦੇ ਆ। ਸਾਰੀ ਜ਼ਿੰਦਗੀ ਪਾਠ ਕਰਨ ਦਾ ਇਹ ਭਾਵ ਨਹੀਂ ਕਿ ਤੁਸੀਂ ਰੱਬ ਨੂੰ ਮਿਲ ਗਏ ਹੋ। ਉਸ ਜ਼ਿੰਦਗੀ ਦੇ ਅੰਦਰ ਉਸ ਪਾਠ ਨੂੰ ਸਮਝ ਕੇ ਜਦੋਂ ਉਹਦੇ ਅਨੁਸਾਰ ਹੀ ਕਰਮ ਸਾਡੇ ਸ਼ੁਰੂ ਹੋ ਗਏ, ਅਸਲ ਦੇ ਵਿੱਚ ਤਾਂ ਗੁਰੂ ਦੇ ਨਾਲ ਮਿਲਿਆ ਜਾਂਦਾ ਕੇਵਲ ਗੱਲਾਂ ਦੇ ਨਾਲ ਨਹੀਂ। ਕਿਉਂਕਿ ਗੱਲਾਂ ਨਾਲ ਤੇ ਜਿਹੜੇ ਲੋਕ ਉੱਚੀ ਉੱਚੀ ਵੀ ਬੋਲਦੇ ਨੇ, ਤੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਤੇ ਦਰਜ ਕੀਤਾ ਨਾ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਈ। ਕਹਿਣ ਲੱਗੇ ਮੂੰਹ ਨਾਲ ਤੇ ਹਰ ਇੱਕ ਬੰਦਾ ਕਹਿ ਦਿੰਦਾ ਬਈ ਮੈਂ ਤੇ ਬਈ ਰੱਬ ਨਾਲ ਜੁੜਿਆ ਹੋਇਆ, ਬਈ ਆਪਾਂ ਤੇ ਬਈ ਸਾਰਿਆਂ ਦਾ ਭਲਾ ਮੰਗੀਦਾ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਇਹੀ ਗੱਲ ਕਹਿੰਦੇ ਵੀ ਅਸੀਂ ਤੇ ਜੀ ਸਾਰਿਆਂ ਦਾ ਭਲਾ ਮੰਗਦੇ ਹਾਂ, ਸਾਨੂੰ ਕੀ ਲੋੜ ਹੈ ਪ੍ਰਚਾਰਕ ਦੌਰਿਆਂ ਦੀ, ਸਾਨੂੰ ਕੀ ਲੋੜ ਹੈ ਕਿਸੇ ਨਾਲ ਵਿਚਾਰ ਚਰਚਾ ਕਰਨ ਦੀ, ਸਾਨੂੰ ਕੀ ਲੋੜ ਹੈ ਕਿਸੇ ਦੇ ਨਾਲ ਆਪਣੇ ਆਪ ਦੇ ਨਾਲ ਉਹਨਾਂ ਨੂੰ ਝਗੜਾ ਕਰਾਉਣ ਦੀ। ਜੇ ਇਹੋ ਹੀ ਮੰਗਣ ਦੀ ਉਹ ਗੱਲ ਹੁੰਦੀ ਵੀ ਅਸੀਂ ਤੇ ਭਲਾ ਮੰਗਦੇ ਹਾਂ, ਸਿੱਖ ਮੰਗਦਾ ਨਹੀਂ, ਸਿੱਖ ਤੇ ਭਲਾ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਉਹ ਤੇ ਪ੍ਰੈਕਟੀਕਲ ਦੇ ਵਿੱਚ ਵਿਸ਼ਵਾਸ ਰੱਖਦਾ ਵੀ ਅਸੀਂ ਸੱਚੀ ਮੁੱਚੀ ਗੁਰੂ ਦੇ ਕੋਲੋਂ ਸਿੱਖਿਆ ਲੈ ਕੇ ਭਲਾ ਕਰਨ ਦੀ ਜਾਚ ਸਿੱਖਦੇ ਹਾਂ। ਪਰ ਹਰ ਨਿੰਦਾ ਲੋਭ ਕੂੜ ਤਿਆਗੋ, ਪਰ ਹਰ ਕਹਿੰਦੇ ਨੇ ਛੱਡ ਦਿਓ ਭਾਈ, ਇਹ ਗੁਰੂ ਦਾ ਬਚਨ ਹੈ ਵੀ ਤੁਸੀਂ ਛੱਡ ਦਿਓ ਦੂਜਿਆਂ ਦੀ ਬਿਨਾਂ ਮਤਲਬ ਤੋਂ ਨਿਖੇਧੀ ਕਰਨੀ। ਜਿਵੇਂ ਇੱਥੇ ਸਟੇਜ ਤੋਂ ਬੜੀ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਵੀ ਸੱਚ ਨੂੰ ਸੱਚ ਕਹਿਣਾ ਉਹ ਨਿੰਦਿਆ ਨਹੀਂ, ਕੰਡੇ ਨੂੰ ਕੋਈ ਫੁੱਲ ਆਖੇ ਤੇ ਫੁੱਲ ਨੂੰ ਕੋਈ ਕੰਡਾ ਆਖੇ ਉਹਨੂੰ ਤੇ ਅਸੀਂ ਨਿੰਦਿਆ ਕਹਿ ਸਕਦੇ ਹਾਂ, ਪਰ ਜੇ ਫੁੱਲ ਨੂੰ ਫੁੱਲ ਕਹੋਗੇ ਤੇ ਕੰਡੇ ਨੂੰ ਕੰਡਾ ਕਹੋਗੇ ਉਹਨੂੰ ਨਿੰਦਿਆ ਨਹੀਂ, ਉਹਨੂੰ ਸੱਚ ਕਹਿੰਦੇ ਹਾਂ। ਤੇ ਇਸੇ ਸੱਚ ਦਾ ਹੋਕਾ ਦੇਣ ਦਾ ਸਤਿਗੁਰੂ ਪਾਤਸ਼ਾਹ ਬਾਰ ਬਾਰ ਜ਼ਿਕਰ ਕਰਦੇ ਨੇ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਪਰ ਇਹ ਚੀਜ਼ਾਂ ਮਿਲਣੀਆਂ ਕਿੱਥੋਂ ਨੇ? ਕਹਿਣ ਲੱਗੇ ਇਹ ਜਦੋਂ ਛੱਡੋਗੇ, ਸੱਚਗੁਰ ਬਚਨੀ ਫਲ ਤਾਂ ਹੀ ਜੀਓ, ਇਹ ਬਚਨ ਇਹ ਫਲ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੋਣਾ, ਕਿਸੇ ਹੋਰ ਥਾਂ ਤੋਂ ਨਹੀਂ ਹੋ ਸਕਦਾ। ਤੇ ਧੰਨ ਗੁਰੂ ਪਾਤਸ਼ਾਹ ਅਖੀਰ ਵਿੱਚ ਇਹ ਤਰਲਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ, ਇਹ ਮੇਰੇ ਮਾਲਕ ਜੀ ਜਿਵੇਂ ਤੂੰ ਮੈਨੂੰ ਰੱਖਣਾ ਚਾਹੁੰਦਾ ਰੱਖ। ਹੁਣ ਇਹਦਾ ਮਤਲਬ ਇਹ ਨਹੀਂ ਜਿਵੇਂ ਇੱਕ ਵੀਰ ਧੁੰਦਾ ਜੀ ਨਾਲ ਵਿਚਾਰ ਕਰ ਰਿਹਾ, ਉਹ ਕਹਿੰਦਾ ਵੀ ਦੇਖੋ ਤੁਸੀਂ ਸੁਲਤਾਨ ਪੁੱਛੇ ਸੁਣਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਕਹਿਣ ਲੱਗੇ ਵੀ ਕੀ ਏਦਾਂ ਹੋ ਸਕਦਾ? ਉਹ ਕਹਿਣ ਲੱਗੇ ਹਾਂ ਜੇ ਗੁਰੂ ਚਾਹੇ ਹੋ ਸਕਦਾ। ਅੱਛਾ ਕਹਿੰਦੇ ਵੀ ਇਹ ਦੱਸੋ ਵੀ ਇਹਦੇ ਅਰਥ ਲਓਗੇ ਕਿ ਭਾਵ ਅਰਥ? ਕਹਿਣ ਲੱਗੇ ਵੀ ਜਲ ਕੀ ਮਛਲੀ ਤਰਵਰ ਵਿਆਈ, ਵੀ ਪਾਣੀ ਦੀ ਮੱਛੀ ਦਰਖਤ ਤੇ ਜਾ ਕੇ ਬੱਚੇ ਦੇ ਰਹੀ ਹੈ, ਪ੍ਰਸੂਤ ਹੋ ਰਹੀ ਹੈ। ਹਾਂ ਕਹਿੰਦਾ ਜੇ ਗੁਰੂ ਚਾਹੇ ਤੇ ਹੋ ਸਕਦਾ। ਇਹਦਾ ਮਤਲਬ ਹਜੇ ਤੱਕ ਗੁਰੂ ਇਹ ਚਾਹੁੰਦਾ ਹੀ ਨਹੀਂ ਵੀ ਜਿੰਨਾ ਸਿੱਖ ਜਗਤ ਸੱਜੇ ਖੱਬੇ ਭਟਕਿਆ ਹੋਇਆ, ਸੱਜੇ ਖੱਬੇ ਰੁਲਿਆ ਹੋਇਆ, ਇੱਕ ਦੂਜੇ ਨਾਲ ਝਗੜਦਾ ਪਿਆ। ਆਪਾਂ ਤੇ ਕਹਿੰਦੇ ਹਾਂ ਵੀ ਗੁਰੂ ਹਮੇਸ਼ਾ ਹੀ ਦਿਆਲੂ ਹੈ, ਆਪਾਂ ਤੇ ਕਹਿੰਦੇ ਹਾਂ ਗੁਰੂ ਹਮੇਸ਼ਾ ਹੀ ਕਿਰਪਾਲੂ ਹੈ, ਅਸੀਂ ਤੇ ਕਹਿੰਦੇ ਹਾਂ ਵੀ ਗੁਰੂ ਹਮੇਸ਼ਾ ਹੀ ਸਮੱਤ ਦੇਣ ਵਾਲਾ ਹੈ, ਅਸੀਂ ਤੇ ਕਹਿੰਦੇ ਹਾਂ ਵੀ ਗੁਰੂ ਤੇ ਸਾਰਿਆਂ ਨੂੰ ਹੀ ਸੱਚ ਦੇ ਮਾਰਗ ਤੇ ਤੋਰਨ ਵਾਲਾ ਹੈ। ਇਹਦਾ ਮਤਲਬ ਅਜੇ ਤੱਕ ਗੁਰੂ ਨੇ ਚਾਹਿਆ ਹੀ ਨਹੀਂ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਬੈਠੋ। ਗੁਰੂ ਨੇ ਤੇ ਚਾਹਿਆ ਤਾਂ ਹੀ ਉਹਨਾਂ ਨੇ ਇਹ ਖਜ਼ਾਨਾ ਸਾਨੂੰ ਬਖਸ਼ਿਆ। ਇਹਨੂੰ ਪੜ੍ਹ ਕੇ ਭਾਈ ਤੁਸੀਂ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਸਫਾ ਵਿਛਾ ਕੇ ਤੇ ਨਹੀਂ ਬਹਿ ਸਕਦੇ, ਪਰ ਜਦੋਂ ਬੰਦੇ ਕੋਲ ਵਿਚਾਰ ਖਤਮ ਹੋ ਜਾਂਦੇ ਨੇ ਤੇ ਫਿਰ ਉਹ ਹਥਿਆਰ ਨੂੰ ਹੱਥ ਪਾ ਲੈਂਦੇ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਤੇ ਵੀ ਗਏ, ਉਹਨਾਂ ਨੇ ਵਿਚਾਰ ਦੇ ਨਾਲ ਐਸੀ ਸੱਚ ਦੀ ਆਵਾਜ਼ ਬੁਲੰਦ ਕੀਤੀ ਕਿ ਵੱਡੇ ਵੱਡਿਆਂ ਨੂੰ ਇਹ ਮੰਨਣਾ ਪਿਆ, ਜੋਗੀਆਂ ਸਿੱਧਾਂ ਨੇ ਵੀ ਇਹ ਗੱਲ ਮੰਨ ਲਈ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ।
ਉੱਥੇ ਜੋਗੀਆਂ ਸਿੱਧਾਂ ਨੂੰ ਕਿਹੜਾ ਡੰਡਾ ਲੈ ਕੇ ਸਤਿਗੁਰੂ ਟੱਕਰੇ ਸਨ? ਉਹ ਕਹਿੰਦੇ ਭਾਈ ਬਹਿ ਕੇ ਗੱਲ ਕਰ ਲਓ, ਜੇ ਤੁਹਾਡੀ ਗੱਲ ਸਹੀ ਹੋਈ ਅਸੀਂ ਤੁਹਾਡੇ ਨਾਲ ਹੋ ਚੱਲਾਂਗੇ, ਜੇ ਤੁਹਾਨੂੰ ਲੱਗਿਆ ਵੀ ਇਸ ਸੱਚ ਦੀ ਗੱਲ ਵਿੱਚ ਦਮ ਹੈ ਤੁਸੀਂ ਇਸ ਸੱਚ ਦੀ ਗੱਲ ਨੂੰ ਪ੍ਰਵਾਨ ਕਰ ਲਿਓ। ਤੇ ਉਹ ਜੋਗੀ ਲੋਕ ਸਿਆਣੇ ਸੀ ਸਾਡੇ ਲੋਕਾਂ ਨਾਲੋਂ, ਬੈਠ ਕੇ ਗੱਲ ਤੇ ਸੁਣੀ, ਪਰ ਹੁਣ ਤੇ ਗੱਲ ਸੁਣਨ ਦੀ ਦੂਰ ਹੈ। ਇੱਥੇ ਤੇ ਬੰਦਾ ਗੁਰਦੁਆਰੇ ਇਸ ਕਰਕੇ ਆਉਂਦਾ ਵੀ ਉੱਥੇ ਆ ਕੇ ਮੈਂ ਝਗੜਾ ਕਿੱਦਾਂ ਖੜਾ ਕਰਨਾ। ਤੁਸੀਂ ਵਿਚਾਰ, ਜਦੋਂ ਤੱਕ ਸਿੱਖ ਦੇ ਜੀਵਨ ਦੇ ਵਿੱਚ ਵਿਚਾਰ ਨਹੀਂ ਆਈ ਉਦੋਂ ਤੱਕ ਸਾਡਾ ਜੀਵਨ ਭਲੇ ਵਾਲੇ ਪਾਸੇ ਨਹੀਂ ਤੁਰ ਸਕਦਾ। ਜਿਉਂ ਭਾਵੇ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਕਹਿਣ ਲੱਗੇ ਵੀ ਮੈਂ ਇਹ ਚਾਹੁੰਦਾ ਵੀ ਜਿਵੇਂ ਤੂੰ ਚਾਹੇ ਉਦਾਂ ਮੈਨੂੰ ਰੱਖ, ਪਰ ਉਹਦੀ ਇੱਕ ਕੰਡੀਸ਼ਨ ਹੈ ਕਿ ਵੀ ਤੇਰੇ ਸ਼ਬਦ ਦੀ ਸਿਫਤ ਸਲਾਹ ਨਾਲ ਮੈਂ ਕੰਟੀਨਿਊ ਜੁੜਿਆ ਰਹਾਂ। ਤੇ ਜਿਹੜਾ ਬੰਦਾ ਗੁਰੂ ਦੀ ਸ਼ਬਦ ਦੇ ਨਾਲ, ਗੁਰੂ ਦੀ ਸਿੱਖਿਆ ਨਾਲ ਕੰਟੀਨਿਊ ਜੁੜਿਆ ਰਹੇਗਾ, ਉਹ ਕਦੇ ਵੀ ਆਪ ਹੁਦਰੀਆਂ ਗੱਲਾਂ ਨਹੀਂ ਕਰੇਗਾ, ਉਹ ਗੁਰੂ ਦੇ ਅਨੁਸਾਰ ਹੀ ਜੀਵਨ ਬਤੀਤ ਕਰੇਗਾ। ਇਹ ਹੋਏਗਾ ਕਦੋਂ? ਜਦੋਂ ਸਾਡਾ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਉਹ ਅੰਮ੍ਰਿਤ ਗੁਰੂ ਕੋਲੋਂ ਮਿਲਣਾ, ਇਹ ਨਾ ਕਿਸੇ ਬਾਬੇ ਦੇ ਡੇਰੇ ਕੋਲੋਂ ਮਿਲਣਾ। ਜਿਵੇਂ ਸੱਜੇ ਖੱਬੇ ਅੱਜ ਬੜਾ ਵਿਚਾਰ ਵੀ ਤੁਸੀਂ ਕਿਹੜੇ ਜਥੇ ਦਾ ਅੰਮ੍ਰਿਤ ਛਕਿਆ ਜੀ? ਮੈਂ ਤੇ ਜੀ ਫਲਾਣੇ ਦਾ ਛਕਿਆ, ਮੈਂ ਤੇ ਫਲਾਣੇ ਦਾ। ਜੇ ਅੰਮ੍ਰਿਤ ਹੀ ਗੁਰੂ ਦਾ ਨਹੀਂ ਰਿਹਾ, ਜਿਹਨੇ ਗੁਰੂ ਦਾ ਅੰਮ੍ਰਿਤ ਛਕਿਆ ਉਹ ਗੁਰੂ ਦੀ ਗੱਲ ਕਰੇਗਾ, ਤੇ ਜਿਹਨੇ ਕਿਸੇ ਬਾਬੇ ਦੀ ਧੂੜੀ ਲਈ ਹੈ ਉਹ ਤੇ ਕਹੇਗਾ ਹੀ ਵੀ ਫਲਾਣਾ ਸੂ ਤੇ ਬਾਬਾ। ਉਸੇ ਦੀ ਸਾਰੀ ਕਿਰਪਾ ਹੈ ਜੀ ਸਾਡੇ ਤੇ, ਕਿਰਪਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਇਸ ਤੋਂ ਵੱਡੀ ਕਿਰਪਾ ਦੁਨੀਆਂ ਦੇ ਵਿੱਚ ਹੋ ਹੀ ਨਹੀਂ ਸਕਦੀ। ਸਭ ਤੋਂ ਵੱਡੀ ਕਿਰਪਾ ਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ, ਜਿਹਨੇ ਸਾਨੂੰ ਏਡੀ ਸੋਹਣੀ ਜੀਵਨ ਜਾਂਚ ਬਖਸ਼ਿਸ਼ ਕੀਤੀ ਵੀ ਸਿੱਖ ਜਿਹੜਾ ਹੈ ਉਹ ਵਿਕਾਰਾਂ ਵਿੱਚ ਰੁੱਲ ਨਾ ਜਾਏ, ਇਹ ਝੂਠ ਤੇ ਵਿਕਾਰਾਂ ਦੇ ਵਿੱਚ ਆਪਣੇ ਆਪ ਦੇ ਜੀਵਨ ਨੂੰ ਖਚਤ ਨਾ ਕਰ ਲਏ। ਇਸ ਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਟਿਕਿਆ ਰਹੇ, ਇਸ ਦੀ ਗੱਲ ਨੂੰ ਮੰਨ ਲਵੇ। ਤੇ ਜਿਹੜਾ ਅਸੀਂ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਕਰਮਾਨੀ। ਉਹੀ ਗੁਰੂ ਨੂੰ ਚੰਗਾ ਲੱਗਦਾ ਜਿਹੜਾ ਗੁਰੂ ਦੇ ਕਹੇ ਅਨੁਸਾਰ, ਗੁਰ ਕਹਿਆ ਸਾ ਕਾਰ ਕਮਾਵੋ, ਜੋ ਗੁਰੂ ਕਹਿੰਦਾ ਉਹੀ ਕਾਰ ਜ਼ਿੰਦਗੀ ਦੇ ਵਿੱਚ ਕਰਦਾ, ਤਾਂ ਜਾ ਕੇ ਉਹਦਾ ਮਨ ਗੁਰੂ ਦੇ ਸ਼ਬਦ ਵਿੱਚ ਟਿੱਕੇ, ਗੁਰੂ ਦੇ ਅਨੁਸਾਰੀ ਜੀਵਨ ਬਤੀਤ ਕਰੇਗਾ। ਇਹ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਰ ਬਾਰ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਜਿੰਨੇ ਵੀ ਤੁਸੀਂ ਬਾਹਰੀ ਤੌਰ ਤੇ ਧਾਰਮਿਕ ਭੇਖ ਬਣਾ ਕੇ ਦੂਜਿਆਂ ਨੂੰ ਠੱਗਣ ਦਾ ਯਤਨ ਕਰੋਗੇ, ਚਤੁਰਾਈਆਂ ਕਰੋਗੇ, ਚਲਾਕੀਆਂ ਕਰੋਗੇ, ਇਹਨਾਂ ਦੇ ਨਾਲ ਕਦੇ ਵੀ ਤੁਹਾਡਾ ਗੁਰੂ ਖੁਸ਼ ਨਹੀਂ ਹੋ ਸਕਦਾ। ਗੁਰੂ ਦੀ ਖੁਸ਼ੀ ਹੈ ਉਹਦੇ ਪਿਆਰ ਦੇ ਨਾਲ ਗੱਲ ਮੰਨ ਕੇ ਜੀਵਨ ਨੂੰ ਗੁਰੂ ਦੇ ਅਨੁਸਾਰੀ ਬਣਾਉਣ ਦੇ ਵਿੱਚ, ਤਾਂ ਜਾ ਕੇ ਅਸੀਂ ਆਪਣਾ ਜੀਵਨ ਸੁਖੀ ਬਤੀਤ ਕਰ ਸਕਦੇ ਹਾਂ। ਔਰ ਸਾਡਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਤਾਂ ਜੁੜ ਸਕਦਾ ਜਦੋਂ ਅਸੀਂ ਆਪ ਗੁਰਬਾਣੀ ਦੀ ਸਟੱਡੀ, ਜਦੋਂ ਆਪ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਨ ਦੇ ਵਾਲੇ ਪਾਸੇ ਤੁਰਾਂਗੇ, ਤਾਂ ਜਾ ਕੇ ਇਹ ਗੱਲਾਂ ਸਾਨੂੰ ਸੌਖੀਆਂ ਸਮਝ ਪੈ ਸਕਦੀਆਂ ਤੇ ਗੁਰੂ ਦੇ ਅਨੁਸ਼ਾਸੇ ਅਨੁਸਾਰ ਅਸੀਂ ਜੀਵਨ ਬਤੀਤ ਕਰ ਸਕਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਉਚਾਰਨ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਦਿੰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਹੋਰ ਵਧੀਆ ਢੰਗ ਦੇ ਨਾਲ ਗੁਰਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ।